इस प्रकार श्री सतगुरु मार्ग आगे जात ग्राम चौधरी मिलत जे सो सुख बस दिन रात।
वाहिगुरु जी का खालसा वाहिगुरु जी की फतेह। जगत गुरु शब्द गुरु धन धन श्री गुरु ग्रंथ साहिब जी महाराज जी दे पवित्र पावन चरणा कमलां अंदर सुभाए मान गुरु का खास रूप गुरु खालसा साध संगत वड्या भागां वाले हो नेता प्रति गुरु चरणा विच हाजरियां भर के अपने जीवन दियां घड़ियां और सवास गुरु लेखे लाउंदिया सफला कर दे। त्रेहण कुल सिरमौर बाबा फेरू नंदन धन धन श्री गुरु अंगद देव साहब जी महाराज फेर वसाया फेरू आन सतगुर खाडूर। धन धन श्री गुरु अंगद देव साहब जी महाराज जी का अज पवित्र पावन प्रकाश पुरब दिहाड़ा है। जिथे जिथे भी गुरु नानक नाम लेवा सिख बैठे ने बहुत ही श्रद्धा भावना ते आस्था सहित जगत गुरु श्री गुरु अंगद देव साहब जी महाराज जी का प्रकाश पुरब मनाया जा रहा। आज दे दिन जिला फिरोजपुर विच मत्ते दी सरां इसका पहला नां नांगे दी सरां भी सी। मत्ते दी सरां विच नगर विच बाबा फेरू मल जी दे ग्रह विखे माता दया कौर जी दी कुख तो सन 1504 ईस्वी नूं अज दे दिन श्री गुरु अंगद देव साहब जी का प्रकाश होया। बचपन तो ही गुरु अंगद देव साहब जी महाराज रब्बी रंगा विच रंगे हुए सन। मत्ते दी सरां तो सतगुरु जी खडूर साहब आ गए क्योंकि यह नगर एक बारी ताड़वियां ने उजाड़ दिता सी। तो इतों चल के महाराज जी खडूर साहब आण बिराजे और खडूर साहब नगर खूब वसाया। धन गुरु नानक साहब जी महाराज जी के चरणा विच श्री करतारपुर साहब रह के सेवा कीती और ऐसी कालना गुरु अंगद देव साहब जी ने काली ऐसी महान सेवा कीती कि सेवा करद्यां करद्यां गुरु नानक पातशाह दी पाई लैणा जी गुरु अंगद हो गए गुरु नानक साहब दा स्वरूप हो गए। और जगत गुरु गुरु नानक पातशाह जी महाराज जी ने गुरु अंगद देव साहब जी नूं गुरता गद्दी दे के जिहड़ा कारज आप गुरु नानक पातशाह ने रंभिया सी उस काम की जिम्मेवारी गुरु अंगद देव साहब जी नूं दे के गुरु नानक पातशाह आप ज्योति जोत समा गए। पर जोत अपनी गुरु अंगद देव साहब जी महाराज जी विच रख गए। भाई सत्ते ते बलवंड ने लिखिया जो तोहा जुगत साए सह काया फेर पलटी है झूलै सो छत निरंजनी मल तख्त बैठा गुर हटी है। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰਸਿੱਖੀ ਦਾ, ਗੁਰਮਤ ਦਾ, ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਵੱਡਾ ਭਾਰੀ ਮਹਾਨ ਪ੍ਰਚਾਰ ਕੀਤਾ ਔਰ ਸੈਂਕੜੇ ਜੀਵਾਂ ਦਾ ਉਧਾਰ ਕੀਤਾ। ਐਸੇ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਕੋਟਾਨ ਕੋਟ ਲੱਖਾਂ ਲੱਖਾਂ ਵਧਾਈਆਂ। ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਸਾਨੂੰ ਆਪਣੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਬਲ ਬੁੱਧੀ ਪ੍ਰੇਰਨਾ ਬਖਸ਼ਣ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ ਗੁਰੂ ਕਲਗੀਧਰ ਪਾਤਸ਼ਾਹ ਜੀ ਦਾਦੂ ਦੀਨ ਦਿਆਲ ਦੇ ਦਿਓਰੇ ਨਰਾਇਣੇ ਤੋਂ ਚੱਲ ਕੇ ਕੁਲਾਇਤ ਪਹੁੰਚੇ ਹਨ। ਕੁਲਾਇਤ ਨਗਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਕਰੀਬਨ 12 ਦਿਨ ਡੇਰਾ ਕੀਤਾ ਹੈ। ਇੱਥੋਂ ਅੱਗੇ ਚਾਲਾ ਪਾਇਆ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਆ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਮਿਲੇ ਹਨ। ਔਰੰਗਜ਼ੇਬ ਬਾਦਸ਼ਾਹ ਦੀ ਸਾਰੀ ਵਿਥਿਆ ਮਹਾਰਾਜ ਜੀ ਨੂੰ ਸੁਣਾਈ ਹੈ, ਜਿਵੇਂ ਬਾਦਸ਼ਾਹ ਨਾਲ ਮੁਲਾਕਾਤ ਹੋਈ ਉਹ ਇੱਕ ਇੱਕ ਗੱਲ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਸੁਣਾਈ ਹੈ। ਔਰ ਇਹ ਵੀ ਦੱਸਿਆ ਕਿ ਔਰੰਗਜ਼ੇਬ ਬਾਦਸ਼ਾਹ ਜਫਰਨਾਮਾ ਪੜ੍ਹਦਿਆਂ ਸਾਰ ਬਿਮਾਰ ਹੋ ਗਿਆ, ਅਚਾਨਕ ਉਹਦੇ ਪੇਟ ਵਿੱਚ ਸੂਲ ਉੱਠਿਆ ਔਰ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ। ਉਸ ਬਿਮਾਰੀ ਦਾ ਇਲਾਜ ਕੋਈ ਵੈਦ ਕੋਈ ਹਕੀਮ ਨਹੀਂ ਕਰ ਸਕਿਆ। ਮਹਾਰਾਜ ਜੀ ਕਹਿੰਦੇ ਹੁਣ ਕੁਝ ਦਿਨ ਹੀ ਬਾਕੀ ਹਨ। ਔਰੰਗਜ਼ੇਬ ਦੇ ਮਰਨ ਦੀ ਖਬਰ ਘਰ ਘਰ ਵਿੱਚ ਪਸਰੇਗੀ, ਸਭ ਪਾਸੇ ਗੱਲ ਵਿਦਤ ਹੋ ਜਾਵੇਗੀ ਕਿ ਕੁੱਪਾ ਰਿੜ ਗਿਆ, ਭਾਵ ਔਰੰਗਜ਼ੇਬ ਮਰ ਗਿਆ ਹੈ। ਇਹ ਕਹਿ ਕੇ ਮਹਾਰਾਜ ਜੀ ਇੱਥੋਂ ਅੱਗੇ ਨੂੰ ਚੱਲ ਪਏ ਨੇ, ਦੱਖਣ ਦਿਸ਼ਾ ਨੂੰ ਕੂਚ ਕਰਦੇ ਜਾ ਰਹੇ ਨੇ। ਰਸਤੇ ਵਿੱਚ ਜੋ ਜੋ ਕੌਤਕ ਗੁਰੂ ਸਾਹਿਬ ਜੀ ਨੇ ਕੀਤੇ ਹਨ, ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਮਹਾਰਾਜ ਜੀ ਨੇ ਚਰਨ ਪਾਏ ਹਨ, ਉਹ ਕੁਝ ਸੰਖਿਪਤ ਰੂਪ ਵਿੱਚ ਕਥਾ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਆਓ ਸਾਰੀ ਸੰਗਤ ਗੁਰੂ ਪਾਤਸ਼ਾਹ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ, ਗਰੀਬਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰ ਮਾਰਗ ਆਗੇ ਜਾਤ।
ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇੱਥੋਂ ਅੱਗੇ ਨੂੰ ਪ੍ਰਸਥਾਨ ਕਰ ਰਹੇ ਨੇ, ਅੱਗੇ ਚਾਲਾ ਪਾ ਰਹੇ ਹਨ।
ਗ੍ਰਾਮ ਚੌਧਰੀ ਮਿਲਤ ਜੇ ਸੋ ਸੁਖ ਬਸ ਦਿਨ ਰਾਤ।
ਦੱਖਣ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਵਧਦੇ ਜਾ ਰਹੇ ਨੇ। ਰਸਤੇ ਵਿੱਚ ਜਿਹੜੇ ਪਿੰਡ ਆਉਂਦੇ ਨੇ, ਨਗਰ ਆਉਂਦੇ ਨੇ, ਉਹਨਾਂ ਗ੍ਰਾਮਾਂ ਦੇ ਚੌਧਰੀ ਉਹ ਆ ਕੇ ਸਤਿਗੁਰਾਂ ਨੂੰ ਮਿਲਦੇ ਨੇ। ਜਿਹੜੇ ਚੌਧਰੀ ਆ ਕੇ ਸਤਿਗੁਰਾਂ ਨੂੰ ਮਿਲਦੇ ਹਨ ਉਹ ਸੁੱਖ ਦੇ ਨਾਲ ਵਸਦੇ ਨੇ, ਉਹਨਾਂ ਨੂੰ ਸਰਬ ਸੁੱਖ ਪ੍ਰਾਪਤ ਹੁੰਦੇ ਹਨ।
ਚੋਪਈ ਜੇ ਹੰਕਾਰ ਧਰੇ ਨਿਜ ਬਲ ਕੋ।
ਔਰ ਜਿਹੜੇ ਆਪਣੇ ਬਲ ਦਾ ਹੰਕਾਰ ਕਰਦੇ ਨੇ, ਆਪਣੇ ਬਲ ਦੀ ਤਾਕਤ ਦਾ ਗਰੂਰ ਕਰਦੇ ਹਨ,
ਤਾਂ ਪਰ ਹਮਲਾ ਹੋਵਤ ਦਲ ਕੋ।
ਉਹਨਾਂ ਉੱਤੇ ਸਤਿਗੁਰਾਂ ਦੀ ਫੌਜ ਦਾ ਹਮਲਾ ਹੋ ਜਾਂਦਾ, ਭਾਵ ਜਿਹੜੇ ਗਰੂਰ ਕਰਦੇ ਨੇ, ਹੰਕਾਰੇ ਨਹੀਂ ਮਿਲਦੇ, ਗੁਰੂ ਸ਼ਰਨ ਵਿੱਚ ਨਹੀਂ ਆਉਂਦੇ, ਜਿਹੜੇ ਸਿੰਘਾਂ ਦੇ ਨਾਲ ਰਸਤੇ ਦੇ ਵਿੱਚ ਕੋਈ ਤੜੀ ਫੜੀ ਕਰਦੇ ਨੇ, ਤੇ ਖਾਲਸੇ ਦਾ ਫਿਰ ਹੱਥ ਉਹਨਾਂ ਤੇ ਖੁੱਲ ਜਾਂਦਾ ਹੈ, ਫਿਰ ਸਿੰਘਾਂ ਦਾ ਹਮਲਾ ਉਹਨਾਂ ਤੇ ਹੋ ਜਾਂਦਾ ਹੈ। ਤੋ ਇਸ ਪ੍ਰਕਾਰ ਨਾਲ ਕਈ ਥਾਵਾਂ ਤੇ ਸਿੰਘਾਂ ਦੇ ਨਾਲ ਜੰਗ ਯੁੱਧ ਵੀ ਹੁੰਦੇ ਨੇ ਰਸਤੇ ਵਿੱਚ।
ਛੁੱਟੇ ਤੁਫੰਗ ਅਰੇਲੇ ਮਾਰ।
ਖਾਲਸੇ ਦੇ ਸਾਹਮਣੇ ਕਿਹਨੇ ਅੜਨਾ ਸੀ, ਜਿਨ੍ਹਾਂ ਦੇ ਸਾਹਮਣੇ ਔਰੰਗਜ਼ੇਬ ਬਾਦਸ਼ਾਹ ਦੀ ਫੌਜ ਨਹੀਂ ਅੜ ਸਕੀ, ਵੱਡੇ ਵੱਡੇ ਗਿਲਜੇ ਪਠਾਨ ਨਹੀਂ ਅੜ ਸਕੇ, ਉਹਨਾਂ ਦੇ ਸਾਹਮਣੇ ਆ ਨਗਰਾਂ ਦੀ ਜਿਹੜੀ ਛੋਟੀ ਮੋਟੀ ਬਹੀਰ ਸੀ, ਇਹਨਾਂ ਨੇ ਕੀ ਅੱਗੇ ਆ ਕੇ ਲੜਨਾ ਸੀ? ਤੋ ਖਾਲਸੇ ਦੀ ਜਦੋਂ ਬੰਦੂਕ ਚੱਲਦੀ ਹੈ, ਗੋਲੀਆਂ ਦਾਗਦੇ ਨੇ ਸਿੰਘ, ਤੇ ਫਿਰ ਵੱਡਿਆਂ ਵੱਡਿਆਂ ਸੂਰਮਿਆਂ ਨੂੰ ਮਾਰ ਮੁਕਾਉਂਦੇ ਹਨ।
ਲੂਟ ਕੂਟ ਲੈ ਕਰੇ ਆਹਾਰ।
ਹੁਣ ਖਾਲਸਾ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦਾ ਹੈ, ਰਸਤਾ ਬਸਤਾ ਸਿੰਘ ਖਰੀਦ ਕੇ ਲਿਆਉਂਦੇ ਨੇ, ਮਾਇਆ ਦੇ ਕੇ ਰੁਪਈਏ ਦੇ ਕੇ, ਪਰ ਜੇ ਕੋਈ ਪੈਸੇ ਲੈ ਕੇ ਵੀ ਨਹੀਂ ਵੇਚਦਾ, ਰਸਤ ਬਸਤ ਨਹੀਂ ਦਿੰਦਾ, ਫਿਰ ਉਹਨੂੰ ਤਾਂ ਫਿਰ ਖਾਲਸੇ ਨੇ ਚਾਟਾ ਚਕਾਣਾ ਹੀ ਹੁੰਦਾ। ਉਹਨਾਂ ਨੂੰ ਫਿਰ ਖਾਲਸਾ ਆਪਣੇ ਹੱਥ ਵਿਕਾਉਂਦਾ, ਲੁੱਟ ਕੁੱਟ ਕੇ ਫਿਰ ਉਹਨਾਂ ਦੇ ਕੋਲੋਂ ਰਸਤਾ ਬਸਤਾ ਲੈ ਕੇ ਸਿੰਘ ਭੋਜਨ ਕਰਦੇ ਹਨ।
ਦਿਨ ਪ੍ਰਤ ਕੂਚ ਨਾਥ ਕੋ ਹੋਏ।
ਜਗਤ ਨਾਥ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦਿਨ ਪ੍ਰਤੀ ਦਿਨ ਕੂਚ ਹੋ ਰਿਹਾ, ਮਹਾਰਾਜ ਜੀ ਚਾਲਾ ਪਾ ਰਹੇ ਹਨ।
ਦੇਸ਼ ਨਵੀਨ ਪਿਖੇ ਨਿਤ ਸੋਏ।
ਨਿਤਾ ਪ੍ਰਤੀ ਸਤਿਗੁਰੂ ਜੀ ਰਸਤੇ ਵਿੱਚ ਜਾਂਦਿਆਂ ਨਵਾਂ ਦੇਸ਼ ਵੇਖਦੇ ਨੇ, ਨਵਾਂ ਇਲਾਕਾ ਵੇਖਦੇ ਨੇ, ਰੋਜ਼ ਹੀ ਨਵਾਂ ਨਗਰ ਕੋਈ ਨਾ ਕੋਈ ਆਉਂਦਾ ਹੈ।
ਜਿੱਤ ਜਿੱਤ ਜਾਤ ਰੋਰ ਬੋ ਪਰੇ।
ਜਿੱਧਰ ਜਿੱਧਰ ਵੀ ਮਹਾਰਾਜ ਗੁਰੂ ਕਲਗੀਧਰ ਜੀ ਜਾਂਦੇ ਨੇ, ਸਤਿਗੁਰਾਂ ਦੇ ਜਾਣ ਤੋਂ ਪਹਿਲਾਂ ਹੀ ਮਹਾਰਾਜ ਜੀ ਦੇ ਉੱਥੇ ਪਹੁੰਚਣ ਦੀ ਖਬਰ ਪਹੁੰਚ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਂ ਦਾ ਹਰ ਪਾਸੇ ਬੋਲਬਾਲਾ ਹੋ ਜਾਂਦਾ ਹੈ।
ਧੂਮ ਤਾਤ ਸੁਣ ਕੇ ਨਰ ਡਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦੀ ਉੱਥੇ ਸਾਰੇ ਇਲਾਕੇ ਦੇ ਵਿੱਚ ਧੂਮ ਮੱਚ ਜਾਂਦੀ ਹੈ, ਹਰ ਪਾਸੇ ਮਹਾਰਾਜ ਜੀ ਦਾ ਨਾਂ ਲਿਆ ਜਾਂਦਾ। ਉਹ ਗੁਰੂ ਜੀ ਆ ਰਹੇ ਨੇ ਜਿਨ੍ਹਾਂ ਨੇ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ ਮੁਹਿੰਮ ਆਰੰਭ ਕੀਤੀ ਹੈ, ਜਿਨ੍ਹਾਂ ਨੇ ਔਰੰਗੇ ਦੇ ਨਾਲ ਮੱਥਾ ਲਾਇਆ, ਪਾਪੀ ਨਾਲ ਮਲੇਸ਼ ਨਾਲ ਮੱਥਾ ਲਾਇਆ। ਇਹ ਖਬਰਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਪਹੁੰਚ ਜਾਂਦੀਆਂ ਹਨ।
ਕੇਤਕ ਦੇਸ਼ ਉਲੰਘ ਜਬ ਗਏ।
ਇਸੇ ਤਰ੍ਹਾਂ ਮਹਾਰਾਜ ਜੀ ਚਲਦਿਆਂ ਚਲਦਿਆਂ ਜਦੋਂ ਕਈ ਨਗਰ, ਕਈ ਗ੍ਰਾਮ, ਕਈ ਸ਼ਹਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਘ ਕੇ ਗਏ ਹਨ।
ਬਿਕਮ ਪੰਥ ਆਗੇ ਸੁਣ ਲਏ।
ਅੱਗੇ ਚਲਦਿਆਂ ਚਲਦਿਆਂ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਜਿਹੜਾ ਅੱਗੇ ਰਸਤਾ ਹੈ ਉਹ ਬੜਾ ਔਖਾ ਰਸਤਾ ਹੈ, ਪਹਾੜੀ ਰਸਤਾ ਆ ਗਿਆ, ਕਿਉਂਕਿ ਮਹਾਰਾਜ ਜੀ ਇੱਧਰ ਰਾਜਸਥਾਨ ਦੇ ਇਲਾਕੇ ਚੋਂ ਲੰਘ ਰਹੇ ਨੇ, ਉਧਰ ਪਹਾੜ ਵੀ ਆ ਜਾਂਦੇ ਨੇ, ਪਹਾੜੀ ਰਸਤਾ ਵੀ ਆ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਅੱਗੇ ਜਿਹੜਾ ਰਸਤਾ ਹੈ ਉਹ ਬੜਾ ਬਿਖਮ ਹੈ, ਔਖਾ ਰਸਤਾ, ਪਹਾੜੀ ਰਸਤਾ ਆ ਰਿਹਾ।
ਤੋਪ ਨਾ ਸਕਟ ਇਤੈ ਕੋ ਜੈ ਹੈ।
ਮਹਾਰਾਜ ਜੀ ਦੇ ਨਾਲ ਤੋਪਾਂ ਵਾਲੇ ਗੱਡੇ ਵੀ ਸਨ, ਗੁਰਦੇਵ ਦੇ ਨਾਲ ਤੋਪਾਂ ਵੀ ਜਾ ਰਹੀਆਂ ਸਨ। ਇੱਥੋਂ ਪਤਾ ਲੱਗਦਾ ਕਿ ਸਤਿਗੁਰੂ ਜੀ ਪੂਰੀ ਜੰਗੀ ਤਿਆਰੀ ਕਰਕੇ ਜਾ ਰਹੇ ਨੇ, ਜੇ ਕਿਤੇ ਜੰਗ ਦੀ ਲੋੜ ਪੈ ਜਾਏ ਤੇ ਜੰਗ ਕਰਨ ਵਾਸਤੇ ਵੀ ਸਾਜੋ ਸਮਾਨ ਹੋਣਾ ਚਾਹੀਦਾ। ਤੋ ਮਹਾਰਾਜ ਜੀ ਦੇ ਨਾਲ ਤੋਪਾਂ ਜਾ ਰਹੀਆਂ ਸਨ, ਤੋਪਾਂ ਵਾਲੇ ਗੱਡੇ ਜਾ ਰਹੇ ਸਨ।
ਗਿਰ ਲਗੋ ਪਾਹਨ ਬ੍ਰਿੰਦ ਪਰੇ ਹੈ।
ਪਤਾ ਲੱਗਾ ਕਿ ਅੱਗੇ ਰਸਤਾ ਬੜਾ ਔਖਾ ਹੈ, ਕਿਉਂਕਿ ਤੋਪਾਂ ਦੇ ਸਮੇਤ ਜਿਹੜੇ ਗੱਡੇ ਨੇ ਉਹ ਨਹੀਂ ਲੰਘਣੇ। ਕਿਉਂ ਨਹੀਂ ਲੰਘਣੇ? ਕਿਉਂਕਿ ਅੱਗੇ ਜਿਹੜੇ ਪਹਾੜੀ ਰਸਤਾ ਉਹਦੇ ਵਿੱਚ ਰਸਤੇ ਵਿੱਚ ਪੱਥਰ ਡਿੱਗੇ ਹੋਏ ਨੇ, ਛੋਟੇ ਵੱਡੇ ਬਹੁਤ ਸਾਰੇ ਪੱਥਰ ਡਿੱਗੇ ਹੋਏ ਨੇ। ਘੋੜੇ ਤਾਂ ਲੰਘ ਜਾਣਗੇ ਪਰ ਗੱਡੇ ਲੰਘਣੇ ਔਖੇ ਨੇ, ਕਿਉਂਕਿ ਪੱਥਰ ਇੱਕ ਦੀ ਸੈਂਕੜਿਆਂ ਦੀ ਗਿਣਤੀ ਚ ਰਸਤੇ ਵਿੱਚ ਪੱਥਰ ਖਿੰਡੇ ਹੋਏ ਨੇ।
ਮਾਰਗ ਕਠਨ ਸੁਣਿਓ ਜਬ ਕਾਨ।
ਸਤਿਗੁਰੂ ਜੀ ਨੇ ਜਦੋਂ ਇਹ ਬਚਨ ਸੁਣਿਆ ਕੰਨੀ ਕਿ ਅੱਗੇ ਰਸਤਾ ਔਖਾ ਹੈ ਔਰ ਉਸ ਔਖੇ ਬਿਖਮ ਰਸਤੇ ਤੋਂ ਗੱਡੇ ਲੰਘਣੇ ਔਖੇ ਨੇ, ਉਥੋਂ ਸਫ਼ਰ ਕਰਨਾ ਔਖਾ ਹੈ।
ਦਿਸ ਦਿਸ਼ ਤੇ ਹਟ ਕਿਰਪਾ ਨਿਧਾਨ।
ਮਹਾਰਾਜ ਜੀ ਉਸ ਦਿਸ਼ਾ ਤੋਂ ਹਟ ਗਏ, ਕਿਰਪਾ ਨਿਧਾਨ। ਸਤਿਗੁਰੂ ਜੀ ਨੇ ਉਸ ਪਾਸਿਓਂ ਰੁੱਖ ਮੋੜ ਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਪਾਸਿਓਂ ਕਹਿੰਦੇ ਭਾਈ ਇਹ ਰਸਤਾ ਛੱਡ ਕੇ ਆਪਾਂ ਦੂਸਰੇ ਰਸਤਿਓਂ ਚੱਲੀਏ, ਇਹ ਰਸਤਿਓਂ ਨਹੀਂ ਜਾਣਾ, ਕਿਉਂਕਿ ਰਸਤਾ ਔਖਾ ਹੈ, ਪਹਾੜੀ ਰਸਤਾ ਹੈ, ਗੱਡੇ ਨਹੀਂ ਲੰਘਣੇ, ਤੋਪਾਂ ਨਹੀਂ ਜਾਣੀਆਂ। ਇਸ ਕਰਕੇ ਗੁਰਦੇਵ ਨੇ ਉਹ ਰਸਤਾ ਛੱਡ ਕੇ ਦੂਸਰਾ ਰਸਤਾ ਚੁਣਿਆ ਹੈ।
ਪੰਥ ਸੁਖੈਨ ਅਪਰ ਜਿਤ ਅਹੈ,
ਇਧਰਲੇ ਪਾਸੇ ਸੌਖਾ ਰਾਹ ਹੋਵੇ ਜਾਣ ਵਾਸਤੇ ਕਿ ਸਾਰੇ ਵਹੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਰਸਤੇ ਵਿੱਚ, ਉਹ ਰਸਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੁਣਿਆ ਹੈ।
ਭੇਦ ਦੇਸ਼ ਕੋ ਬਹੁ ਜੋ ਲਹੈ,
ਜਿਹੜੇ ਉਸ ਇਲਾਕੇ ਦੇ ਭੇਤੀ ਸਨ, ਜਿਨ੍ਹਾਂ ਨੂੰ ਪਤਾ ਸੀ ਉਸ ਇਲਾਕੇ ਬਾਰੇ, ਜਿਹੜੇ ਕੱਲੇ ਕੱਲੇ ਰਾਹ ਨੂੰ ਚੰਗੀ ਤਰ੍ਹਾਂ ਜਾਣਦੇ ਸਨ,
ਤਿਨੋਂ ਬਤਾਇਓ ਪਰਬਤ ਘਾਟੀ,
ਉਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਲੈ ਲਿਆ। ਉਹਨਾਂ ਨੇ ਹੀ ਦੱਸਿਆ ਕਿ ਸਤਿਗੁਰੂ ਜੀ ਅੱਗੇ ਪਰਬਤਾਂ ਦੀ ਘਾਟੀ ਹੈ, ਔਰ ਉਸ ਪਰਬਤਾਂ ਤੇ ਪਹਾੜਾਂ ਦੀ ਘਾਟੀ ਨੂੰ ਲੰਘਣਾ, ਘੋੜੇ ਤਾਂ ਲੰਘ ਸਕਦੇ ਨੇ ਪਰ ਗੱਡੇ ਨਹੀਂ ਲੰਘਣਗੇ, ਤੋਪਾਂ ਨਹੀਂ ਜਾਣਗੀਆਂ, ਸਾਰਾ ਸਾਜੋ ਸਮਾਨ ਵਹੀਰ ਦਾ ਜਾਣਾ ਔਖਾ ਹੋਵੇਗਾ, ਕਿਉਂਕਿ ਅੱਗੇ ਪਰਬਤ ਦੀ ਘਾਟੀ ਹੈ।
ਪਹੁੰਚਿਓ ਜਾਏ ਨਾ ਔਖੀ ਬਾਟੀ,
ਉਹਨਾਂ ਲੋਕਾਂ ਨੇ ਦੱਸਿਆ ਜਿਹੜੇ ਉਸ ਇਲਾਕੇ ਦੇ ਭੇਤੀ ਸਨ, ਮਹਾਰਾਜ ਅੱਗੇ ਪਰਬਤ ਦੀ ਘਾਟੀ ਹੈ, ਉਹ ਲੰਘਣੀ ਔਖੀ ਹੈ, ਉਥੋਂ ਆਪ ਜੀ ਪਾਸੋਂ ਫੌਜਾਂ ਦੇ ਪਾਸੋਂ ਲੰਘਿਆ ਨਹੀਂ ਜਾਣਾ।
ਦੂਸਰ ਮਗ ਐ ਚਲਨ ਸੁਖੈਨ,
ਮਹਾਰਾਜ ਜੀ ਨੇ ਪੁੱਛਿਆ ਭਾਈ ਫਿਰ ਕੋਈ ਦੂਜਾ ਰਾਹ ਦੱਸ ਦਿਓ। ਉਹਨਾਂ ਨੇ ਦੱਸਿਆ ਮਹਾਰਾਜ ਇੱਕ ਦੂਸਰਾ ਰਸਤਾ ਹੈ, ਉਸ ਰਸਤੇ ਜੇ ਤੁਸੀਂ ਜਾਓ ਤੇ ਬੜੇ ਸੌਖੇ ਢੰਗ ਨਾਲ ਤੁਸੀਂ ਜਾ ਸਕਦੇ ਹੋ।
ਸੁਨ ਤਿਤ ਗਮਨੇ ਕਰੁਣਾ ਐਨ,
ਉਹ ਜਿਹੜੇ ਇਲਾਕੇ ਦੇ ਭੇਤੀ ਲੋਕ ਸਨ, ਉਹਨਾਂ ਕੋਲੋਂ ਮਹਾਰਾਜ ਜੀ ਨੇ ਰਸਤੇ ਦਾ ਭੇਤ ਲਿਆ, ਪੁੱਛਿਆ ਕਿ ਦੂਜਾ ਰਸਤਾ ਕਿੱਧਰੋਂ ਜਾਏਗਾ, ਕਿਹੜੇ ਨਗਰ ਵੱਲੋਂ ਜਾਏਗਾ। ਉਹ ਸਾਰਾ ਭੇਤ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਦੂਸਰੇ ਰਾਹ ਤੋਂ ਚੱਲ ਪਏ।
ਸਨੇ ਸਨੇ ਸੁਖ ਸੇਵਰ ਕਰੰਤੇ,
ਮਹਾਰਾਜ ਜੀ ਸਹਿਜੇ ਸਹਿਜੇ ਤੁਰੇ ਜਾਂਦੇ ਨੇ, ਥੋੜਾ ਥੋੜਾ ਪੈਂਡਾ ਤੈਅ ਕਰਦੇ ਜਾ ਰਹੇ ਨੇ ਜਿਹੜਾ ਸੁਖ ਦੇ ਨਾਲ ਬਤੀਤ ਹੋ ਜਾਏ, ਕਿਉਂਕਿ ਲੰਮਾ ਸਫ਼ਰ ਹੈ। ਇਕਦਮ ਜਦੋਂ ਜ਼ਿਆਦਾ ਮੰਜ਼ਲ ਮਾਰਦੇ ਹੋ ਤੇ ਨਾਲ ਦੇ ਸਾਥੀ ਥੱਕ ਜਾਂਦੇ ਨੇ, ਥਕੇਵਾਂ ਹੋ ਜਾਂਦਾ ਸਫ਼ਰ ਦਾ। ਇਸ ਕਰਕੇ ਮਹਾਰਾਜ ਜੀ ਓਨਾ ਕੁ ਪੈਂਡਾ ਓਨਾ ਕੁ ਸਫ਼ਰ ਤੈਅ ਕਰਦੇ ਨੇ ਜਿੰਨਾ ਕੁ ਸੌਖੇ ਢੰਗ ਨਾਲ ਸਫ਼ਰ ਹੋ ਜਾਵੇ।
ਤਿਸੀ ਦੇਸ਼ ਕੋ ਮਗ ਉਲੰਘਤੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਦੇਸ਼ ਦਾ ਸਾਰਾ ਰਸਤਾ ਲੰਘਦੇ ਹੋਏ ਜਾ ਰਹੇ ਹਨ।
ਤਿਸ ਪਰਬਤ ਕੇ ਪਹੁੰਚੇ ਪਾਰ,
ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਦੂਸਰੇ ਰਸਤੇ ਤੋਂ ਚੱਲ ਕੇ ਜਿਹੜਾ ਉਹ ਪਰਬਤ ਆਉਂਦਾ ਸੀ ਵਿੱਚ, ਉਹ ਪਰਬਤ ਦੇ ਪਾਸਿਓ ਇੱਕ ਦੂਜੇ ਪਾਸਿਓ ਰਾਹ ਵੱਟ ਕੇ ਥੋੜਾ ਜਿਹਾ ਵਾਲਾ ਪਿਆ, ਘੁੰਮ ਕੇ ਮਹਾਰਾਜ ਜੀ ਨੇ ਉਹ ਪਰਬਤ ਲੰਘ ਲਿਆ। ਜਿਹੜਾ ਉਹ ਪਰਬਤ ਦੀ ਘਾਟੀ ਰਸਤੇ ਵਿੱਚ ਆਉਂਦੀ ਸੀ ਉਹ ਮਹਾਰਾਜ ਜੀ ਨੇ ਪਿੱਛੇ ਛੱਡ ਦਿੱਤੀ, ਔਰ ਉੱਥੋਂ ਅੱਗੇ ਨੂੰ ਲੰਘ ਕੇ ਚਲੇ ਗਏ।
ਦੇਖਿਓ ਸੁੰਦਰ ਦੇਸ਼ ਬਹਾਰ,
ਉਹ ਜਦੋਂ ਪਰਬਤ ਦੀ ਘਾਟੀ ਮਹਾਰਾਜ ਜੀ ਨੇ ਟੱਪੀ ਲੰਘੇ ਤੇ ਅੱਗੇ ਬੜਾ ਸੁੰਦਰ ਦੇਸ਼ ਆਇਆ, ਬੜਾ ਸੋਹਣਾ ਇਲਾਕਾ ਆਇਆ, ਬੜੀ ਸੋਹਣੀ ਭੂਮੀ ਨਜ਼ਰ ਆਈ।
ਸਦਲ ਸਫਲ ਧਰੋਹਰ ਬੋ ਖਰੇ,
ਬੜੇ ਸੋਹਣੇ ਫਲਦਾਰ ਦਰਖਤ ਖੜੇ ਹੋਏ ਅੱਗੇ। ਸਫਲ ਦਾ ਮਤਲਬ ਹੁੰਦਾ ਫਲ ਦੇ ਸਹਿਤ, ਫਲਾਂ ਦੇ ਸਹਿਤ ਬੜੇ ਬੜੇ ਸੁੰਦਰ ਦਰਖਤ ਉਹ ਸਾਹਮਣੇ ਨਜ਼ਰ ਆਏ ਹਨ।
ਸੁਖਦਾਇਕ ਛਾਇਆ ਕੋ ਕਰੇ,
ਉਹ ਜਿਹੜੇ ਦਰਖਤ ਨੇ ਜਿੱਥੇ ਫਲਦਾਰ ਨੇ ਉੱਥੇ ਸੁਖਦਾਈ ਨੇ, ਛਾਂ ਵੀ ਦਿੰਦੇ ਨੇ, ਛਾਂਦਾਰ ਦਰਖਤ ਨੇ, ਬੜੇ ਬੜੇ ਸੁੰਦਰ ਬੜੇ ਬੜੇ ਸੋਹਣੇ ਦਰਖਤ ਹਨ।
ਬਾਗ ਤੜਾਗ ਵਿਭਾਗ ਸਮੇਤ,
ਅੱਗੇ ਬੜੇ ਬੜੇ ਸੋਹਣੇ ਬਾਗ ਨੇ, ਕਿਤੇ ਕੇਲਿਆਂ ਦੇ ਬਾਗ ਲੱਗੇ ਨੇ, ਕਿਤੇ ਅਨਾਰਾਂ ਦੇ ਬਾਗ ਲੱਗੇ ਹੋਏ ਨੇ, ਕਿਤੇ ਸੰਤਰਿਆਂ ਦੇ ਬਾਗ ਲੱਗੇ ਹੋਏ ਨੇ, ਏਦਾਂ ਬੜੇ ਬੜੇ ਸੁੰਦਰ ਬਾਗ ਲੱਗੇ ਹੋਏ ਨੇ। ਉਹਨਾਂ ਬਾਗਾਂ ਦੇ ਨਾਲ ਤੜਾਗ, ਤੜਾਗ ਕਹਿੰਦੇ ਨੇ ਸਰੋਵਰਾਂ ਨੂੰ, ਤਲਾਬਾਂ ਨੂੰ, ਨਾਲ ਬੜੇ ਬੜੇ ਸੁੰਦਰ ਤਲਾਬ ਭਰੇ ਹੋਏ ਨੇ ਪਾਣੀ ਦੇ ਨਾਲ, ਉਹਨਾਂ ਵਿੱਚ ਨਿਰਮਲ ਤੇ ਸਾਫ਼ ਪਾਣੀ ਭਰਿਆ ਹੋਇਆ ਹੈ।
ਅਵ ਲੋਕੈ ਚਿਤ ਆਨੰਦ ਦੇਤ,
ਮਹਾਰਾਜ ਜੀ ਵੇਖਦੇ ਨੇ ਬੜਾ ਸੁੰਦਰ ਇਲਾਕਾ ਹੈ, ਵੇਖ ਕੇ ਸਤਿਗੁਰਾਂ ਦਾ ਹਿਰਦਾ ਆਨੰਦਿਤ ਹੁੰਦਾ ਹੈ। ਗੁਰਦੇਵ ਜੀ ਦਾ ਚਿੱਤ ਉਸ ਵੇਲੇ ਬੜਾ ਖਿੜਦਾ ਖੇੜੇ ਵਿੱਚ ਆਉਂਦਾ ਹੈ।
ਪਾਪੀ ਕੂਪ ਆਪ ਮਲਹੀਨ,
ਮਹਾਰਾਜ ਜੀ ਨੇ ਵੇਖਿਆ ਕਿ ਬੜੀਆਂ ਸੋਹਣੀਆਂ ਬੌਲੀਆਂ ਨੇ ਉਸ ਇਲਾਕੇ ਵਿੱਚ, ਖੂਹ ਲੱਗੇ ਹੋਏ ਨੇ ਤੇ ਉਹਨਾਂ ਖੂਹਾਂ ਵਿੱਚ ਬੌਲੀਆਂ ਵਿੱਚ ਜਿਹੜਾ ਪਾਣੀ ਹੈ ਉਹ ਬੜਾ ਸਾਫ਼ ਪਾਣੀ ਹੈ, ਬੜਾ ਸੁੰਦਰ ਠੰਡਾ ਸ਼ੀਤਲ ਜਲ ਹੈ।
ਜਿਤ ਕਿਤ ਸਭ ਜੀ ਸੁਪਤ ਨਵੀਨ,
ਜਿੱਧਰ ਜਿੱਧਰ ਵੀ ਨਿਗਾਹ ਮਾਰੀਏ ਉਧਰ ਹਰਿਆਵਲ ਨਜ਼ਰ ਆਉਂਦੀ ਹੈ। ਸਭ ਜੀ ਦਾ ਮਤਲਬ ਹੈ ਸਬਜਾਈ, ਹਰਿਆਵਲ, ਉਹ ਹਰਿਆਵਲ ਚਾਰੇ ਪਾਸੇ ਜਿੱਧਰ ਨਿਗਾਹ ਮਾਰੀਏ ਨਜ਼ਰ ਆਉਂਦੀ ਹੈ।
ਗਮਨੇ ਤਹਾ ਹੇਰ ਹਰ ਖਾਏ,
ਇਹੋ ਜਿਹੇ ਸੋਹਣੇ ਇਲਾਕੇ ਚੋਂ ਮਹਾਰਾਜ ਜੀ ਲੰਘਦੇ ਜਾ ਰਹੇ ਨੇ ਬੜੇ ਖੁਸ਼ ਹੋ ਕੇ। ਵੇਖ ਵੇਖ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ ਹੋ ਕੇ ਮਹਾਰਾਜ ਜੀ ਲੰਘਦੇ ਜਾ ਰਹੇ ਨੇ।
ਸੁੰਦਰ ਥਲ ਪਿਕ ਥਲ ਉਤਰਾਏ,
ਸੋਹਣੀ ਜਗ੍ਹਾ ਵੇਖ ਕੇ, ਸੋਹਣਾ ਥਾਂ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਾਰਾ ਕਰਦੇ ਹਨ।
ਰਸਤ ਛਾਗ ਤ੍ਰਿਣ ਈਂਧਨ ਆਨੇ,
ਜਿੱਥੇ ਜਿੱਥੇ ਵੀ ਸਿੰਘ ਡੇਰਾ ਕਰਦੇ ਮਹਾਰਾਜ ਜੀ ਦੇ ਸਮੇਤ, ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਲੈ ਕੇ ਆਉਂਦੇ ਨੇ, ਫਿਰ ਹੋਰ ਜਿਹੜੀਆਂ ਜਿਹੜੀਆਂ ਰਸਤਾਂ ਬਸਤਾਂ ਚਾਹੀਦੀਆਂ ਨੇ ਲੰਗਰ ਪ੍ਰਸ਼ਾਦ ਦੇ ਵਾਸਤੇ, ਉਹ ਰਸਤਾਂ ਬਸਤਾਂ ਸਿੰਘ ਨੇੜੇ ਤੇੜੇ ਨਗਰਾਂ ਵਿੱਚੋਂ ਜਾ ਕੇ ਖਰੀਦ ਕੇ ਲੈ ਆਉਂਦੇ ਨੇ।
ਵਿੱਚ ਗ੍ਰਾਮਨ ਕੇ ਸਿੰਘ ਪਿਆਨੇ,
ਜਿਹੜੇ ਨੇੜੇ ਨੇੜੇ ਪਿੰਡ ਨੇ ਉਹਨਾਂ ਪਿੰਡਾਂ ਵਿੱਚ ਸਿੰਘ ਗਏ ਹਨ ਰਸਤਾਂ ਬਸਤਾਂ ਲੈਣ ਵਾਸਤੇ।
ਦੁਗਧ ਦਦੀ ਕ੍ਰਿਤ ਅਰਮਿਸ਼ਟਾਨ,
ਦੁੱਧ ਦਹੀਂ ਘਿਓ ਖੰਡ ਗੁੜ ਸ਼ੱਕਰ ਆਦਿਕ ਹੋਰ ਜਿਹੜੀਆਂ ਵਸਤੂਆਂ ਚਾਹੀਦੀਆਂ ਹੁੰਦੀਆਂ ਨੇ ਉਹ ਨਗਰ ਵਿੱਚ ਜਾ ਕੇ ਸਿੰਘ ਮਾਇਆ ਦੇ ਕੇ ਖਰੀਦ ਕੇ ਲਿਆਉਂਦੇ ਨੇ। ਹਾਂ, ਜਿੱਥੇ ਕੋਈ ਤਿੜ ਫਿੜ ਕਰਦਾ ਮਾਇਆ ਦੇ ਕੇ ਵੀ ਨਹੀਂ ਕੋਈ ਦਿੰਦਾ, ਉੱਥੇ ਫਿਰ ਸਿੰਘਾਂ ਨੂੰ ਲੁੱਟ ਮਾਰ ਵੀ ਕਰਨੀ ਪੈਂਦੀ ਹੈ। ਸਮੱਸਿਆ ਜੋ ਹੈ, ਸਮੱਸਿਆ ਇਹ ਸੀ ਵੀ ਉਹ ਨਗਰ ਤੋਂ ਇਲਾਵਾ ਕੋਈ ਹੋਰ ਨੇੜੇ ਤੇੜੇ ਨਗਰ ਨਹੀਂ ਸੀ ਹੁੰਦਾ ਤੇ ਲੰਗਰ ਵੀ ਤਿਆਰ ਕਰਨੇ ਹੁੰਦੇ ਸੀ ਸਿੰਘਾਂ ਨੇ। ਇਸ ਕਰਕੇ ਜੇ ਕੋਈ ਅੜੀ ਫੜੀ ਕਰਦਾ ਫਿਰ ਉਹਦੇ ਨਾਲ ਸਿੰਘ ਉਸੇ ਤਰ੍ਹਾਂ ਪੇਸ਼ ਆਉਂਦੇ ਨੇ। ਇਹ ਤਾਂ ਸ਼ੀਸ਼ਾ ਹੈ ਖਾਲਸਾ, ਜਿਹੋ ਜਿਹਾ ਕੋਈ ਚਿਹਰਾ ਲੈ ਕੇ ਆਉਂਦਾ ਉਹਨੂੰ ਉਦਾਂ ਦੀ ਸ਼ਕਲ ਦਿਸਦੀ, ਜੇ ਕੋਈ ਭਾਵਨਾ ਲੈ ਕੇ ਆਵੇ ਤਾਂ ਉਹਦੇ ਤੇ ਕਿਰਪਾ ਹੁੰਦੀ ਹੈ, ਤੇ ਜੇ ਕੋਈ ਕਰੂਰ ਦ੍ਰਿਸ਼ਟੀ ਲੈ ਕੇ ਆਵੇ ਵੀ ਲੜਨਾ ਇਹਨਾਂ ਨਾਲ ਤੇ ਫਿਰ ਉਹਨਾਂ ਨੂੰ ਅੱਗੋਂ ਉਦਾਂ ਦਾ ਜਵਾਬ ਮਿਲਦਾ। ਇਸ ਤਰ੍ਹਾਂ ਸਿੰਘ ਨਗਰ ਦੇ ਵਿੱਚ ਜਾ ਕੇ ਦੁੱਧ ਦਹੀਂ ਖੰਡ ਇਹਦੇ ਤੋਂ ਇਲਾਵਾ ਹੋਰ ਜਿਹੜੀਆਂ ਰਸਤਾਂ ਬਸਤਾਂ ਚਾਹੀਦੀਆਂ ਹੁੰਦੀਆਂ ਨੇ ਉਹ ਲੈ ਕੇ ਆਉਂਦੇ ਨੇ।
ਦੇਗ ਬਿਖੈ ਡਾਰਤ ਗਨ ਆਨ,
ਉਹ ਰਸਤਾਂ ਬਸਤਾਂ ਲਿਆ ਕੇ ਗੁਰੂ ਕੇ ਲੰਗਰਾਂ ਵਿੱਚ ਪਾਉਂਦੇ ਹਨ।
ਇਸ ਪ੍ਰਕਾਰ ਸਤ ਗੁਰ ਸੁਖ ਪਾਵਤ,
ਇਹ ਤਾਂ ਮਹਾਰਾਜ ਜੀ ਸਾਰੇ ਸੁਖ ਪਾਉਂਦਿਆਂ ਰਸਤੇ ਦੇ ਵਿੱਚ ਟੁਰੇ ਜਾ ਰਹੇ ਨੇ।
ਸਨੇ ਸਨੇ ਸੁਖ ਸੋ ਮਗ ਜਾਵਤ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਸੁਖ ਦੇ ਨਾਲ ਜਾ ਰਹੇ ਨੇ।
ਇਤਨੇ ਮੈਂ ਦੱਖਣ ਤੇ ਆਇਓ,
ਇਹਨੇ ਨੂੰ ਖਾਲਸਾ ਜੀ ਕੋਈ ਦੱਖਣ ਦਿਸ਼ਾ ਦੇ ਵਿੱਚੋਂ ਚੱਲ ਕੇ ਆਇਆ।
ਮਿਲ ਪ੍ਰਭ ਸੰਗ ਪ੍ਰਸੰਗ ਸੁਣਾਇਓ,
ਸਤਿਗੁਰੂ ਜੀ ਨੂੰ ਮਿਲ ਕੇ ਉਹਨੇ ਆ ਕੇ ਦੱਖਣ ਦਿਸ਼ਾ ਦਾ ਸਾਰਾ ਪ੍ਰਸੰਗ ਸੁਣਾਇਆ, ਉੱਥੇ ਜੋ ਵਰਤਿਆ ਉਹ ਮਹਾਰਾਜ ਜੀ ਨੂੰ ਦੱਸਿਆ।
ਮਰਿਓ ਨੁਰੰਗਾ ਬੋ ਦੁੱਖ ਪਾਏ,
ਆ ਕੇ ਦੱਸਿਆ ਸਤਿਗੁਰੂ ਜੀ ਨੁਰੰਗਾ ਮਰ ਗਿਆ ਹੈ। ਇਹ ਖਬਰ ਆ ਕੇ ਕਲਗੀਧਰ ਜੀ ਨੂੰ ਦਿੱਤੀ ਕਿ ਕਲਗੀਧਰ ਪਾਤਸ਼ਾਹ ਜੀ, ਜਿਸ ਮਲੇਛ ਦੀ ਜੜ ਤੁਸੀਂ ਪੁੱਟਦੇ ਸੀ ਬਰੀਕ ਕਰਕੇ, ਉਹ ਮਲੇਛ ਦੀ ਜੜ ਪੁੱਟੀ ਗਈ ਆ, ਔਰੰਗਜ਼ੇਬ ਪਾਪੀ ਮਰ ਗਿਆ ਹੈ। ਔਰੰਗਜ਼ੇਬ ਪਾਪੀ ਦੀ ਮੌਤ ਹੋ ਗਈ ਹੈ।
ਮਚੇ ਰੋਰ ਦੇਸ਼ਨ ਸਮੁਦਾਏ,
ਔਰ ਸਾਰੇ ਦੇਸ਼ ਦੇ ਵਿੱਚ ਸ਼ੋਰ ਮਚ ਗਿਆ, ਮਹਾਰਾਜ ਔਰੰਗਜ਼ੇਬ ਪਾਪੀ ਮਰ ਗਿਆ ਹੈ। ਔਰ ਜਦੋਂ ਮਰਿਆ ਕਿਵੇਂ ਹੈ, ਸਤਿਗੁਰੂ ਜੀ ਆਪ ਜੀ ਦੀ ਭੇਜੀ ਹੋਈ ਜਿਹੜੀ ਚਿੱਠੀ ਸੀ ਜਫਰਨਾਮਾ, ਉਹਨੂੰ ਪੜ੍ਹਦਿਆਂ ਇਹੋ ਜਿਹਾ ਸੂਰ ਤੇ ਬਿਮਾਰੀ ਪੈਦਾ ਹੋਈ ਔਰੰਗਜ਼ੇਬ ਦੇ ਅੰਦਰ, ਉਸੇ ਬਿਮਾਰੀ ਨਾਲ ਔਰੰਗਜ਼ੇਬ ਮਾਰਿਆ ਗਿਆ। ਔਰ ਉਹਦੀ ਮੌਤ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ, ਸ਼ੋਰ ਮਚਿਆ ਹੋਇਆ।
ਸੁਣ ਕੇ ਸਿੰਘ ਬੂਜਨ ਕਰਿਓ,
ਜਦੋਂ ਉਹ ਦੱਖਣ ਦਿਸ਼ਾ ਤੋਂ ਆਏ ਹੋਏ ਸੇਵਕ ਨੇ ਦੱਸਿਆ ਨਾ ਮਹਾਰਾਜ ਜੀ ਨੂੰ ਕਿ ਨੁਰੰਗਾ ਮਰ ਗਿਆ, ਤੇ ਲਾਗੇ ਜਿਹੜੇ ਸਿੰਘ ਬੈਠੇ ਸਨ ਬੜੇ ਖੁਸ਼ ਹੋਏ, ਕਈਆਂ ਨੇ ਤਾਂ ਜਕਾਰੇ ਛੱਡੇ, ਅੱਗੇ ਪਿੱਛੇ ਤੁਸੀਂ ਵੀ ਛੱਡ ਦਿੰਦੇ ਹੋ, ਅੱਜ ਤੁਸੀਂ ਵੀ ਨਹੀਂ ਕਿਸੇ ਨੇ ਛੱਡਿਆ। ਜਿੱਥੇ ਲੋੜ ਹੁੰਦੀ ਹੈ ਉੱਥੇ ਜਕਾਰਾ ਹੋ ਵੀ ਜਾਣਾ ਚਾਹੀਦਾ, ਜਿੱਥੇ ਨਾ ਹੋਵੇ ਉੱਥੇ ਰਹਿਣ ਵੀ ਦਿਆ ਕਰੋ। ਤੋ ਸਿੰਘ ਬੜੇ ਖੁਸ਼ ਹੋਏ, ਸਿੰਘਾਂ ਨੇ ਜਕਾਰੇ ਛੱਡੇ, ਖੁਸ਼ੀਆਂ ਦੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਚਾਹੋ ਚੜ੍ਹ ਗਿਆ ਸਿੰਘਾਂ ਨੂੰ ਵੀ ਨਿਰੰਗਾ ਮਰ ਗਿਆ ਪਾਪੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਕਾਤਲ ਹੈ ਔਰੰਗਜ਼ੇਬ, ਚਾਰੇ ਸਾਹਿਬਜ਼ਾਦਿਆਂ ਦਾ ਕਾਤਲ ਹੈ ਔਰੰਗਜ਼ੇਬ, ਉਹ ਪਾਪੀ ਜਿਹੜਾ ਸੈਂਕੜੇ ਮਹਾਂਪੁਰਖਾਂ ਭਗਤਾਂ ਦਾ ਕਾਤਲ ਹੈ, ਅੱਜ ਉਹ ਪਾਪੀ ਮਰ ਗਿਆ। ਇਹ ਜਦੋਂ ਸਾਰੇ ਸਿੰਘਾਂ ਨੇ ਸੁਣਿਆ ਤੇ ਸੁਣ ਕੇ ਉਸ ਵੇਲੇ ਸਿੰਘ ਬੜੇ ਖੁਸ਼ ਵੀ ਹੋਏ ਤੇ ਫਿਰ ਪੁੱਛਦੇ ਹਨ,
ਕਿਸ ਬਿਮਾਰੀ ਤੇ ਕਿਮ ਮਰਿਓ?
ਭਾਈ ਸਿੱਖਾ ਸਾਰੀ ਗੱਲ ਦੱਸ ਵੀ ਮਰਿਆ ਕਿਵੇਂ ਨੁਰੰਗਾ, ਪਾਪੀ ਦੀ ਮੌਤ ਕਿਵੇਂ ਹੋਈ, ਕਿਹੜੀ ਬਿਮਾਰੀ ਲੱਗੀ ਸੀ ਨੁਰੰਗੇ ਨੂੰ?
ਕਹਿਤ ਪਾਇਓ ਤਬ ਸਰਬ ਬਿਰਤਾਂਤ।
ਜਿਹੜਾ ਸੇਵਕ ਸੀ ਫਿਰ ਉਹਨੇ ਸਾਰਾ ਬਿਰਤਾਂਤ ਸੁਣਾਇਆ, ਕਿਵੇਂ ਨੁਰੰਗੇ ਨੂੰ ਬਿਮਾਰੀ ਲੱਗੀ, ਕਿਵੇਂ ਉਸ ਬਿਮਾਰੀ ਨਾਲ ਉਹ ਮਰਿਆ, ਉਹ ਸਾਰਾ ਬਿਰਤਾਂਤ ਸਾਰਾ ਪ੍ਰਸੰਗ ਸੁਣਾਇਆ।
ਜਿਸ ਬਿਦ ਪਾਇਓ ਦਲੀਸ਼ਰ ਅੰਤ।
ਜਿਸ ਪ੍ਰਕਾਰ ਨਾਲ ਦਲੀਸ਼ਰ ਨੁਰੰਗੇ ਦਾ ਅੰਤ ਹੋਇਆ, ਪਾਪੀ ਦੀ ਮੌਤ ਹੋਈ,
ਗੁਰੂ ਜਫਰ ਨਾਮਾ ਜੋ ਪਠਿਓ।
ਮਹਾਰਾਜ ਜੀ ਸੁਣੋ ਮੈਂ ਦੱਸਦਾ, ਮਹਾਰਾਜ ਜੀ ਜਦੋਂ ਆਪ ਜੀ ਦਾ ਭੇਜਿਆ ਜਫਰਨਾਮਾ ਜੋ ਭਾਈ ਦਇਆ ਸਿੰਘ ਧਰਮ ਸਿੰਘ ਜੀ ਲੈ ਕੇ ਗਏ ਸਨ ਤੇ ਔਰੰਗਜ਼ੇਬ ਬਾਦਸ਼ਾਹ ਨੇ ਉਹ ਜਫਰਨਾਮਾ ਪੜਿਆ,
ਤਿਸ ਕੋ ਖੋਲ ਸ਼ਾਹ ਜਬ ਪਠਿਓ।
ਜਦੋਂ ਬਾਦਸ਼ਾਹ ਨੇ ਉਹ ਜਫਰਨਾਮਾ ਖੋਲ ਕੇ ਪੜਿਆ, ਉਹਦੀਆਂ 12 ਹਕਾਇਤਾਂ ਪੜੀਆਂ,
ਤਬ ਹੀ ਤੇ ਤਨ ਭਾਈ ਬਿਮਾਰੀ।
ਮਹਾਰਾਜ ਉਸ ਨੂੰ ਪੜਦਿਆਂ ਸਾਰ ਔਰੰਗਜ਼ੇਬ ਦੇ ਸਰੀਰ ਨੂੰ ਬਿਮਾਰੀ ਲੱਗ ਗਈ, ਉਹਦੇ ਪੇਟ ਦੇ ਵਿੱਚ ਇੱਕਦਮ ਸੂਲ ਪੈਦਾ ਹੋ ਗਿਆ।
ਕਰੇ ਅਨਕ ਹਿਕਮਤ ਉਪਚਾਰੀ।
ਹਿਕਮਤ ਆਏ, ਬੜੇ ਬੜੇ ਵੈਦ ਆਏ, ਉਹਨਾਂ ਵੈਦਾਂ ਨੇ ਬਾਦਸ਼ਾਹ ਦਾ ਬਹੁਤ ਉਪਚਾਰ ਕੀਤਾ, ਬਹੁਤ ਦਵਾਈਆਂ ਜੜੀਆਂ ਬੂਟੀਆਂ ਉਹਨੂੰ ਦਿੱਤੀਆਂ।
ਅਚੈ ਆਹਾਰ ਪਚੈ ਸੋ ਨਾਈ।
ਪਰ ਬਿਮਾਰੀ ਇਹੋ ਜਿਹੀ ਲੱਗੀ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਜਿਹੜਾ ਵੀ ਭੋਜਨ ਖਾਂਦਾ ਸੀ ਉਹਨੂੰ ਹਜ਼ਮ ਨਹੀਂ ਸੀ ਹੁੰਦਾ, ਜਿਹੜਾ ਵੀ ਭੋਜਨ ਖਾਂਦਾ ਸੀ ਉਹਨੂੰ ਹਜ਼ਮ ਨਹੀਂ ਸੀ ਹੁੰਦਾ।
ਨਾਭੀ ਤਰ ਤੇ ਉਤਰੈ ਨਾਈ।
ਮਹਾਰਾਜ ਇਹੋ ਜਿਹੀ ਬਿਮਾਰੀ ਲੱਗੀ ਔਰੰਗਜ਼ੇਬ ਨੂੰ, ਸਿੰਘਾਂ ਨੂੰ ਸੁਣਾ ਰਿਹਾ ਉਹ ਪ੍ਰਸੰਗ ਸੇਵਕ ਕਿ ਮਹਾਰਾਜ ਕਿ ਜਿਹੜਾ ਭੋਜਨ ਖਾਂਦਾ ਸੀ ਔਰੰਗਜ਼ੇਬ ਉਹ ਨਾਭੀ ਤੋਂ ਥੱਲੇ ਨਹੀਂ ਸੀ ਜਾਂਦਾ, ਵੀ ਜਿਹੜੀ ਨਾਭੀ ਸੀ ਪੇਟ ਦੀ ਜਿਹਨੂੰ ਧਵਨੀ ਵੀ ਕਹਿੰਦੇ ਨੇ ਉਹਦੇ ਤੋਂ ਥੱਲੇ ਨਹੀਂ ਸੀ ਜਾਂਦਾ, ਭੋਜਨ ਉਹਦੇ ਤੋਂ ਉੱਤੇ ਉੱਤੇ ਰਹਿੰਦਾ ਸੀ ਜੋ ਖਾਂਦਾ ਸੀ।
ਖਾਣਾ ਕਰੇ ਖਾਨ ਜਬ ਕੋਏ।
ਔਰ ਜਿਹੜਾ ਵੀ ਖਾਣਾ ਉਹ ਖਾਂਦਾ ਸੀ ਔਰੰਗਜ਼ੇਬ
ਉਧਰ ਰਹੇ ਕੇ ਤੱਕ ਚਿਰ ਸੋਏ।
ਕੁਝ ਸਮਾਂ ਉਹਦੇ ਪੇਟ ਦੇ ਵਿੱਚ ਰਹਿੰਦਾ ਸੀ, ਕੁਝ ਸਮੇਂ ਲਈ ਉਹਦੇ ਪੇਟ ਦੇ ਵਿੱਚ ਉਹ ਰਹਿੰਦਾ ਸੀ।
ਪੁਨ ਮੁਖ ਕੀ ਦਿਸ਼ ਨਿਕ ਸੈ ਸਾਰੋ।
ਫਿਰ ਜਿੰਨਾ ਉਹਨੇ ਖਾਧਾ ਹੁੰਦਾ ਸੀ ਕੁਝ ਸਮਾਂ ਅੰਦਰ ਰਹਿ ਕੇ ਨਾਭੀ ਤੋਂ ਥੱਲੇ ਨਹੀਂ ਸੀ ਜਾਂਦਾ ਉਹ ਭੋਜਨ, ਕੁਝ ਸਮੇਂ ਬਾਅਦ ਉਹੀ ਭੋਜਨ ਉਹਦੇ ਮੂੰਹ ਰਾਹੀ ਉਲਟੀ ਰਾਹੀ ਬਾਹਰ ਨਿਕਲ ਜਾਂਦਾ ਸੀ। ਜੋ ਖਾਂਦਾ ਸੀ ਕੁਝ ਸਮਾਂ ਟਿਕਦਾ ਸੀ ਅੰਦਰ, ਮੁੜ ਕੇ ਫਿਰ ਉਹਨੂੰ ਉਲਟੀ ਕਰਕੇ ਬਾਹਰ ਕੱਢ ਦਿੰਦਾ ਸੀ।
ਸਮ ਬੇਸ਼ਟਾ ਕੇ ਹੋਏ ਦੁੱਖ ਭਾਰੋ।
ਮਹਾਰਾਜ ਹੈਰਾਨੀ ਇਸ ਗੱਲ ਦੀ ਆ, ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ ਦੇ ਪੇਟ ਦੇ ਵਿੱਚੋਂ ਜਿਹੜੀ ਗੰਦਗੀ ਨਿਕਲ ਕੇ ਆਉਂਦੀ ਸੀ ਮੂੰਹ ਰਾਹੀ, ਉਹ ਪੇਟ ਦੀ ਵਿਸ਼ਟਾ ਦੇ ਸਮਾਨ ਨਜ਼ਰ ਆਉਂਦੀ ਸੀ। ਜਿਵੇਂ ਵਿਸ਼ਟਾ ਹੁੰਦੀ ਆ, ਮੂੰਹ ਰਾਹੀ ਖਾਂਦਾ ਸੀ, ਮੂੰਹ ਰਾਹੀ ਹੀ ਉਗਲਦਾ ਸੀ, ਉਹ ਵਿਸ਼ਟਾ ਬਣ ਕੇ ਉਹਦੇ ਮੂੰਹ ਵਿੱਚੋਂ ਬਾਹਰ ਨਿਕਲਦਾ ਸੀ।
ਇਮਕੇ ਤੱਕ ਦਿਨ ਸੰਕਟ ਪਾਇਓ।
ਔਰੰਗਜ਼ੇਬ ਕਈ ਦਿਨ ਸੰਕਟ ਪਾਉਂਦਾ ਰਿਹਾ, ਕਈ ਦਿਨ ਦੁੱਖ ਭੋਗਦਾ ਰਿਹਾ।
ਫਲ ਪਾਪਨ ਕੋ ਅਦਕ ਦਿਖਾਇਓ।
ਉਹਨੇ ਜਿਹੜੇ ਪਾਪ ਕੀਤੇ ਸਨ, ਔਰੰਗਜ਼ੇਬ ਖੁਦ ਆਪਣੀ ਜੀਵਨ ਡਾਇਰੀ ਵਿੱਚ ਇਹ ਗੱਲ ਲਿਖਦਾ ਹੈ, ਬਹਾਦਰ ਸ਼ਾਹ ਨੂੰ ਆਪਣੇ ਪੁੱਤਰਾਂ ਨੂੰ ਸੰਬੋਧਨ ਕਰਕੇ ਕਹਿੰਦਾ, ਬੇਟਾ ਪਾਪ ਨਾ ਕਰਿਓ ਜੇ, ਕਿਉਂਕਿ ਮੈਂ ਜਿੰਨੇ ਜ਼ਿੰਦਗੀ ਚ ਪਾਪ ਕੀਤੇ ਨੇ ਉਹ ਪਾਪ ਹੁਣ ਸਾਰੇ ਮੇਰੇ ਸਾਹਮਣੇ ਆ ਕੇ ਖਲੋਤੇ ਨੇ ਔਰ ਮੈਨੂੰ ਸਕੂਨ ਨਾਲ ਮਰਨ ਨਹੀਂ ਦੇ ਰਹੇ। ਇਹ ਗੱਲ ਔਰੰਗਜ਼ੇਬ ਬਾਦਸ਼ਾਹ ਨੇ ਖੁਦ ਆਪਣੀ ਡਾਇਰੀ ਵਿੱਚ ਲਿਖੀ ਹੋਈ ਹੈ ਕਿ ਉਹ ਪਾਪ ਅੱਜ ਮੇਰੇ ਸਾਹਮਣੇ ਮੈਨੂੰ ਡਰਾਉਂਦੇ ਨੇ, ਉਹਨਾਂ ਨੂੰ ਵੇਖ ਕੇ ਮੈਂ ਥਰ ਥਰ ਕੰਬਦਾ ਹਾਂ। ਉਹ ਕਹਿਣ ਤੋਂ ਭਾਵ ਉਹ ਦੱਸ ਰਿਹਾ ਸੇਵਕ ਕਿ ਮਹਾਰਾਜ ਉਹ ਜਿਹੜੇ ਪਾਪ ਕਰਮ ਕੀਤੇ ਨੇ ਨੁਰੰਗੇ ਨੇ, ਉਹਦੇ ਕੀਤੇ ਹੋਏ ਪਾਪ ਕਰਮਾਂ ਦਾ ਫਲ ਉਹਨੇ ਭੋਗਿਆ ਹੈ।
ਬੇਸ਼ਟਾ ਮੁਖ ਕੀ ਦਿਸ਼ਾ ਨਿਕਾਰੇ।
ਜਿਹੜੀ ਉਹਦੀ ਪੇਟ ਦੀ ਗੰਦਗੀ ਵਿਸ਼ਟਾ ਹੈ, ਉਹਦੇ ਮੂੰਹ ਦੇ ਰਾਹੀ ਨਿਕਲਦੀ ਰਹੀ। ਇਹਦੇ ਤੋਂ ਵੱਡਾ ਪਾਪਾਂ ਦਾ ਫਲ ਹੋਰ ਕਿਹੜਾ ਹੋ ਸਕਦਾ ਹੈ?
ਭੀਮ ਰੂਪ ਜਮ ਦੂਤ ਦਿਖਾਰੇ,
ਜਮ ਦੂਤ ਨੇ ਬੜੇ ਭਿਆਨਕ ਰੂਪ ਦੇ ਵਿੱਚ ਉਹਨੂੰ ਦਰਸ਼ਨ ਦਿੰਦੇ ਨੇ, ਭਿਆਨਕ ਰੂਪ ਦੇ ਵਿੱਚ ਆ ਕੇ ਉਹਨੂੰ ਡਰਾਉਂਦੇ ਹਨ।
ਕਬ ਅਰੜਾਏ ਮੂਰਛਾ ਪਾਏ,
ਕਈ ਵਾਰ ਨਰੰਗਾ ਅਰੜਾ ਕੇ ਉਹਨਾਂ ਜੰਮਾਂ ਨੂੰ ਵੇਖ ਕੇ ਇੱਕਦਮ ਡਰ ਕੇ ਥਰ ਥਰ ਕੰਬਦਾ ਬੇਹੋਸ਼ ਹੋ ਜਾਂਦਾ ਸੀ, ਇੱਕਦਮ ਬੇਸੁੱਧ ਹੋ ਜਾਂਦਾ ਸੀ।
ਘੂਮੇ ਰਹੇ ਨੈਣ ਉਂਗਲਾਏ,
ਅੱਖਾਂ ਉਹਦੀਆਂ ਫਿਰ ਜਾਂਦੀਆਂ ਸਨ, ਘੁੰਮ ਜਾਂਦੀਆਂ ਸਨ, ਔਰ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਕਈ ਕਈ ਘੰਟੇ ਬੇਹੋਸ਼ ਰਹਿੰਦਾ ਸੀ।
ਕਸ਼ਟ ਵਿਸਾਲ ਪਾਏ ਮਰ ਗਏ,
ਇਹ ਤਾਂ ਬੜੇ ਭਾਰੀ ਕਸ਼ਟ ਪਾਏ ਨੁਰੰਗੇ ਨੇ। ਵਿਦਵਾਨ ਇਹ ਵੀ ਲਿਖਦੇ ਨੇ ਕਿ ਇਹਦੀ ਲੜਕੀ ਸੀ ਇੱਕ ਜੇਬ ਨੂੰ ਸਾਂ, ਉਹਨੂੰ ਪਤਾ ਲੱਗਾ ਕਿ ਮੇਰਾ ਬਾਪੂ ਬਿਮਾਰ ਹੈ। ਉਹਦੀ ਉਮਰ ਵੀ ਉਦੋਂ 60 ਸਾਲ ਦੇ ਨੇੜੇ ਸੀ ਇਹਦੀ ਲੜਕੀ, ਔਰੰਗਜ਼ੇਬ ਦੀ ਉਮਰ 90 ਸਾਲ ਤੋਂ ਉੱਤੇ ਸੀ। ਉਹ ਆਈ ਕਹਿਣ ਲੱਗੀ, ਪਿਤਾ ਜੀ ਤੁਹਾਡੀ ਇਹ ਹਾਲਤ ਉਸ ਜ਼ਫਰਨਾਮੇ ਨੂੰ ਪੜ੍ਹ ਕੇ ਹੋਈ ਹੈ ਤੇ ਉੱਪਰ ਇੱਕ ਕਲਾਮ ਲਿਖੀ ਹੋਈ ਹੈ, ਜਦੋਂ ਤੱਕ ਤੁਸੀਂ ਉਹ ਨਹੀਂ ਪੜ੍ਹਦੇ ਉਦੋਂ ਤੱਕ ਤੁਹਾਡੀ ਮੌਤ ਨਹੀਂ ਹੋਣੀ। ਔਰੰਗਜ਼ੇਬ ਬੜਾ ਕੱਟੜ ਤੇ ਮੁਤਸਬੀ ਸੀ, ਕਹਿਣ ਲੱਗਾ ਉਹ ਤਾਂ ਨਹੀਂ ਮੈਂ ਪੜ੍ਹਦਾ, ਜੋ ਮਰਜ਼ੀ ਹੋ ਜੇ ਭਾਵੇਂ ਨਾ ਮਰਾਂ ਤੜਫਦਾ ਰਵਾਂ, ਪਰ ਉਹ ਮੈਂ ਪੜ੍ਹਨੀ ਨਹੀਂ। ਲੜਕੀ ਇਹਦੀ ਨੇ ਵੇਖਿਆ ਵੀ ਇਹ ਵੀ ਹਠੀਆ ਹੈ, ਨਹੀਂ ਮੰਨਦਾ। ਉਹ ਕਹਿੰਦੀ ਪਿਤਾ ਜੀ ਜੇ ਨਹੀਂ ਪੜ੍ਹਨੀ ਤਾਂ ਲਿਖ ਦਿਓ ਜ਼ਮੀਨ ਤੇ। ਕਹਿੰਦੇ ਫਿਰ ਔਰੰਗਜ਼ੇਬ ਨੇ ਲਿਖਿਆ, ਏਕ ਓਅੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਜਦੋਂ ਲਿਖਿਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਫਤਿਹ ਹੋ ਗਈ, ਔਰੰਗਜ਼ੇਬ ਦੇ ਪ੍ਰਾਣ ਨਿਕਲ ਗਏ। ਏਦਾਂ ਔਰੰਗਜ਼ੇਬ ਦੀ ਮੌਤ ਹੋ ਗਈ। ਉਹ ਸੇਵਕ ਦੱਸ ਰਿਹਾ, ਮਹਾਰਾਜ ਏਦਾਂ ਤੜਫ ਤੜਫ ਕੇ ਕਈ ਦਿਨਾਂ ਬਾਅਦ ਨੁਰੰਗਾ ਮਰਿਆ ਹੈ।
ਕੇਤਕ ਦਿਵਸ ਬਿਦਤ ਨੈ ਪਇਓ,
ਮਹਾਰਾਜ ਇਹ ਗੱਲ ਕਈ ਦਿਨ ਪ੍ਰਗਟ ਹੀ ਨਹੀਂ ਕੀਤੀ ਗਈ ਕਿ ਬਾਦਸ਼ਾਹ ਮਰ ਗਿਆ।
ਕੁੱਪਾ ਰਿੜਿਓ ਕਹੇ ਪੁਰ ਲੋਕ,
ਹੁਣ ਸਾਰੇ ਪਾਸੇ ਗੱਲ ਪ੍ਰਗਟ ਹੋਈ ਹੈ ਕਿ ਕੁੱਪਾ ਰਿੜਿਓ। ਇਹ ਨਹੀਂ ਸੀ ਕਹਿੰਦੇ ਬਾਦਸ਼ਾਹ ਮਰ ਗਿਆ, ਕਿਉਂਕਿ ਬਾਦਸ਼ਾਹ ਨਹੀਂ ਮਰਦਾ ਹੁੰਦਾ। ਬਾਦਸ਼ਾਹ ਤਾਂ ਇੱਕ ਮਰਦਾ, ਦੂਜਾ ਫਿਰ ਬਣ ਜਾਂਦਾ, ਬਾਦਸ਼ਾਹ ਤਾਂ ਉੱਦਾਂ ਹੀ ਰਹਿੰਦੀ ਹੈ। ਇਸ ਕਰਕੇ ਪੁਰਾਣੇ ਸਮਿਆਂ ਵਿੱਚ ਇਹ ਬੋਲਾ ਹੁੰਦਾ ਸੀ ਵੀ ਕੁੱਪਾ ਰਿੜਿਓ, ਵੀ ਇੱਕ ਬੰਦਾ ਰਿੜ ਗਿਆ ਦੂਜਾ ਉਹਦੀ ਥਾਂ ਤੇ ਆ ਗਿਆ। ਇਸ ਕਰਕੇ ਬਾਦਸ਼ਾਹ ਨਹੀਂ ਮਰਦਾ ਹੁੰਦਾ, ਬਾਦਸ਼ਾਹੀ ਤਾਂ ਚੱਲਦੀ ਰਹਿੰਦੀ ਹੈ, ਇੱਕ ਦੇ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਆ ਜਾਂਦਾ। ਤੋ ਇਹ ਗੱਲ ਉਸ ਵੇਲੇ ਬਿਦਤ ਹੋਈ ਕਿ ਕੁੱਪਾ ਰਿੜ ਗਿਆ ਹੈ।
ਪੈ ਦੇਸ਼ ਮੈਂ ਜੈ ਕੈ ਸ਼ੋਕ,
ਕਹਿੰਦੇ ਸਾਰੇ ਦੇਸ਼ ਦੇ ਵਿੱਚ ਇੱਕਦਮ ਸ਼ੋਕ ਦੀ ਲਹਿਰ ਦੌੜ ਪਈ, ਔਰ ਲੋਕਾਂ ਦੇ ਹਿਰਦਿਆਂ ਵਿੱਚ ਡਰ ਤੇ ਸਹਿਮ ਪੈਦਾ ਹੋ ਗਿਆ ਕਿ ਹੁਣ ਬਾਦਸ਼ਾਹ ਕੌਣ ਬਣੇਗਾ।
ਸੁਣ ਗੁਰ ਬੂਜੇ ਓ ਮਾਲਕ ਤਖਤ,
ਉਸ ਵੇਲੇ ਫਿਰ ਮਹਾਰਾਜ ਜੀ ਨੇ ਪੁੱਛਿਆ, ਕਹਿਣ ਲੱਗੇ
ਕੋ ਅਬ ਪਯੋ ਸ਼ਾ ਸ਼ੁਭ ਬਖਤ।
ਮਹਾਰਾਜ ਜੀ ਕਹਿੰਦੇ ਵੀ ਔਰੰਗਜ਼ੇਬ ਤਾਂ ਮਰ ਗਿਆ, ਹੁਣ ਉਹਦੇ ਤਖਤ ਦਾ ਮਾਲਕ ਕੌਣ ਬਣਿਆ? ਔਰੰਗਜ਼ੇਬ ਦੇ ਤਖਤ ਦਾ ਮਾਲਕ ਕੌਣ ਬਣ ਕੇ ਬੈਠਾ ਹੈ?
ਪੁਨ ਤਿਨ ਕਯੋ ਮਹਾਗਨ ਲਸ਼ਕਰ,
ਇਹ ਸੁਣ ਕੇ ਉਹਨੇ ਦੱਸਿਆ, ਮਹਾਰਾਜ ਜੀ ਬਾਦਸ਼ਾਹ ਕੋਲ ਬੜੀ ਵੱਡੀ ਭਾਰੀ ਫੌਜ ਹੈ।
ਤਾਰਾ ਆਜਮ ਅਹੈ ਬੀਚ ਬਰ,
ਔਰ ਜਿਹੜੀ ਫੌਜ ਹੈ ਉਹ ਫੌਜ ਲੈ ਕੇ ਜਿਹੜਾ ਤਾਰਾ ਆਜਮ ਹੈ ਬਾਦਸ਼ਾਹ ਔਰੰਗਜ਼ੇਬ ਦਾ ਲੜਕਾ, ਉਹ ਤਾਰਾ ਆਜਮ ਉਸ ਫੌਜ ਨੂੰ ਲੈ ਕੇ ਬਾਗੀ ਹੋ ਗਿਆ।
ਪੂਰਬ ਵਲੀ ਅਹਿਦ ਸੋ ਪਯੋ,
ਔਰੰਗਜ਼ੇਬ ਨੇ ਉਹਨੂੰ ਹੀ ਪਹਿਲਾਂ ਆਪਣਾ ਪੂਰਬ ਵਲੀ ਅਹਿਦ ਥਾਪਿਆ ਹੋਇਆ, ਯਾਨੀ ਕਿ ਆਸਾਰ ਜਿਹੜੇ ਨੇ ਉਹ ਤਾਰਾ ਆਜ਼ਮ ਦੇ ਲੱਗ ਰਹੇ ਨੇ ਕਿ ਔਰੰਗਜ਼ੇਬ ਦੇ ਤਖ਼ਤ ਤੇ ਤਾਰਾ ਆਜ਼ਮ ਬੈਠੇਗਾ।
ਅਬ ਪਤਸ਼ਾਹੀ ਪਰ ਥਿਰ ਥਯੋ,
ਇਸ ਵੇਲੇ ਤਾਰਾ ਆਜ਼ਮ ਹੀ ਵਲੀ ਅਹਿਦ ਹੈ, ਉਹੀ ਇਸ ਵੇਲੇ ਤਖ਼ਤ ਦੇ ਉੱਤੇ ਬੈਠਾ ਹੋਇਆ ਹੈ।
ਗਨ ਉਮਰਾਵ ਵਜ਼ੀਰ ਜੇ ਸਿਆਨੇ,
ਜਿਹੜੇ ਵੱਡੇ ਵੱਡੇ ਉਮਰਾਵ ਨੇ ਵਜ਼ੀਰ ਨੇ,
ਸਗਰੇ ਹੱਥ ਜੋੜ ਤੈ ਮਾਨੇ,
ਉਹ ਸਾਰੇ ਹੁਣ ਤਾਰਾ ਆਜ਼ਮ ਅੱਗੇ ਹੱਥ ਜੋੜ ਕੇ ਉਹਦੀ ਈਨ ਮੰਨਦੇ ਨੇ, ਉਹਦੀ ਸ਼ਾਦੀ ਭਰਦੇ ਨੇ।
ਸੁਣ ਮੁਸਕਾਨੇ ਸਤਿਗੁਰ ਕਹੇ,
ਕਲਗੀਧਰ ਜੀ ਸੁਣ ਕੇ ਮੁਸਕਰਾਏ ਤੇ ਮੁਸਕਰਾ ਕੇ ਮਹਾਰਾਜ ਜੀ ਬੋਲੇ,
ਨੈ ਸਲਤਨਤ ਕੋ ਸੁਖ ਏ ਲਹੈ।
ਮਹਾਰਾਜ ਜੀ ਕਹਿੰਦੇ ਬਈ ਤਾਰਾ ਆਜ਼ਮ ਨਹੀਂ ਇਸ ਸਲਤਨਤ ਦਾ ਸੁਖ ਲੈਂਦਾ, ਉਹ ਇਸ ਬਾਦਸ਼ਾਹੀ ਦਾ ਸੁੱਖ ਲੈਣ ਲੱਗਾ।
ਸ਼੍ਰੀ ਅਕਾਲ ਕੀ ਜਥਾ ਰਜਾਏ,
ਤਖ਼ਤ ਦੇ ਉੱਤੇ ਤਾਂ ਉਹੀ ਬੈਠੇਗਾ ਜਿਹਨੂੰ ਅਕਾਲ ਪੁਰਖ ਨੇ ਬਿਠਾਉਣਾ ਹੈ। ਤੇ ਅਕਾਲ ਪੁਰਖ ਕੌਣ ਨੇ? ਕਲਗੀਧਰ ਪਾਤਸ਼ਾਹ ਆਪ ਅਕਾਲ ਪੁਰਖ ਨੇ। ਤੇ ਸਤਿਗੁਰਾਂ ਨੇ ਜਿਹਨੂੰ ਬਿਠਾਉਣਾ ਤਖ਼ਤ ਤੇ ਉਸੇ ਨੇ ਬੈਠਣਾ ਸੀ ਨਾ। ਤੇ ਬਿਠਾਉਣਾ ਕਿਹਨੂੰ ਸੀ? ਬਹਾਦਰ ਸ਼ਾਹ ਨੂੰ। ਤੋ ਮਹਾਰਾਜ ਜੀ ਹਾਲੇ ਇਸ਼ਾਰਾ ਹੀ ਕਰ ਰਹੇ ਨੇ, ਕਹਿੰਦੇ ਤਾਰਾ ਆਜਮ ਨੀ ਤਖ਼ਤ ਦਾ ਬਾਦਸ਼ਾਹ ਬਣਦਾ, ਇਹ ਨੀ ਰਹੇਗਾ ਬਾਦਸ਼ਾਹ। ਬਾਦਸ਼ਾਹ ਤਾਂ ਉਹੀ ਬਣੇਗਾ ਜਿਹਨੂੰ ਅਕਾਲ ਪੁਰਖ ਨੇ ਬਿਠਾਉਣਾ ਹੈ।
ਸੋ ਬਨ ਹੈ ਨੈ ਆਨੇ ਉਪਾਏ,
ਉਹੀ ਬਾਦਸ਼ਾਹਤ ਨੂੰ ਪ੍ਰਾਪਤ ਕਰੇਗਾ ਜਿਹਦੇ ਤੇ ਅਕਾਲ ਪੁਰਖ ਦੀ ਕਿਰਪਾ ਹੋਵੇਗੀ, ਹੋਰ ਕਿਸੇ ਦਾ ਕੋਈ ਉਪਾਅ ਨਹੀਂ ਚੱਲਣਾ।
ਤੈ ਤੇ ਕੂਚ ਅਗਾਰੀ ਕਰਿਓ,
ਇਹ ਕਹਿ ਕੇ ਮਹਾਰਾਜ ਜੀ ਨੇ ਉੱਥੋਂ ਅੱਗੇ ਨੂੰ ਕੂਚ ਕਰ ਦਿੱਤਾ।
ਸ਼ਹਿਰ ਬਗੋਰ ਨਿਕਟ ਸੁਣ ਪਰਿਓ,
ਮਹਾਰਾਜ ਜੀ ਬਗੌਰ ਸ਼ਹਿਰ ਆਉਂਦਾ ਉੱਥੇ ਇਲਾਕੇ ਦੇ ਵਿੱਚ ਹੀ। ਤੋ ਸਤਿਗੁਰੂ ਜੀ ਬਗੌਰ ਚੱਲ ਕੇ ਆਏ ਨੇ, ਬਗੌਰ ਦੇ ਨੇੜੇ ਪਹੁੰਚੇ ਨੇ।
ਜਹਾਂ ਭੀਮ ਨੇ ਕ੍ਰੀਚਕ ਮਾਰੇ,
ਜਿਹੜਾ ਬਗੌਰ ਸ਼ਹਿਰ ਹੈ ਇਤਿਹਾਸਕ ਸ਼ਹਿਰ ਹੈ, ਬੜਾ ਪੁਰਾਣਾ ਪਾਂਡਵਾਂ ਦੇ ਸਮੇਂ ਦਾ। ਤੇ ਇਸ ਬਗੌਰ ਸ਼ਹਿਰ ਦੇ ਵਿੱਚ ਇੱਕ ਕ੍ਰੀਚਕ ਹੋਇਆ, ਕ੍ਰੀਚਕ, ਉਸ ਕ੍ਰੀਚਕ ਨੂੰ ਭੀਮ ਚੰਦ ਨੇ ਮਾਰਿਆ, ਭੀਮ ਨੇ ਮਾਰਿਆ ਸੀ, ਜਿਹੜਾ ਪਾਂਡਵਾਂ ਦਾ ਭਾਈ ਸੀ ਭੀਮ, ਭੀਮ ਨੇ ਉਸ ਕ੍ਰੀਚਕ ਨੂੰ ਉੱਥੇ ਮਾਰਿਆ ਸੀ।
ਪਿਖਿਓ ਚਾਹੇ ਪ੍ਰਭ ਤਿੱਤੇ ਸਿਧਾਰੇ,
ਔਰ ਉੱਥੇ ਮਹਾਰਾਜ ਜੀ ਵੇਖਣਾ ਚਾਹੁੰਦੇ ਨੇ ਜਗ੍ਹਾ ਕਿ ਜਿੱਥੇ ਭੀਮ ਨੇ ਕ੍ਰੀਚਕ ਨੂੰ ਮਾਰਿਆ ਸੀ, ਉਹ ਇਤਿਹਾਸਕ ਜਗ੍ਹਾ ਸੀ। ਤੇ ਕਲਗੀਧਰ ਪਾਤਸ਼ਾਹ ਜੀ ਉਹ ਜਗ੍ਹਾ ਵੇਖਣਾ ਚਾਹੁੰਦੇ ਸੀ ਬਗੌਰ ਵਿੱਚ ਜਾ ਕੇ।
ਕਰੇ ਕੂਚ ਦਰ ਕੂਚ ਪਿਆਨੇ,
ਇਸ ਕਰਕੇ ਮਹਾਰਾਜ ਜੀ ਪਿਆਨਾ ਕਰ ਰਹੇ ਨੇ, ਕੂਚ ਦਰ ਕੂਚ ਚਲਦਿਆਂ ਚਲਦਿਆਂ ਬਗੌਰ ਦੇ ਨੇੜੇ ਜਾ ਰਹੇ ਨੇ।
ਪੁਰ ਬਿਗੋਰ ਕੇ ਗੁਰੂ ਨਿਆਰਾਨੇ,
ਆਖਿਰਕਾਰ ਚਲਦਿਆਂ ਚਲਦਿਆਂ ਮਹਾਰਾਜ ਜੀ ਬਗੌਰ ਦੇ ਨੇੜੇ ਆ ਗਏ।
ਥਲ ਸੁੰਦਰ ਤਰਵਰ ਗਨ ਹੇਰੇ,
ਬਗੌਰ ਤੋਂ ਪਹਿਲਾਂ ਹੀ ਮਹਾਰਾਜ ਜੀ ਨੇ ਸੋਹਣੀ ਰਮਣੀ ਇੱਕ ਜਗ੍ਹਾ ਵੇਖੀ, ਸੋਹਣੇ ਦਰਖਤਾਂ ਦੀ ਛਾਂ ਤੇ ਹਰਿਆਵਲ ਵੇਖੀ।
ਕਰੇ ਮੁਕਾਮ ਪ੍ਰਭੂ ਤੈ ਡੇਰੇ,
ਮਹਾਰਾਜ ਜੀ ਨੇ ਉੱਥੇ ਮੁਕਾਮ ਕਰ ਲਿਆ, ਡੇਰਾ ਕਰ ਲਿਆ।
ਸੁਣੀ ਨਗਰ ਮੈਂ ਦਲ ਚੜ ਆਇਓ,
ਉਧਰ ਬਗੌਰ ਦੇ ਲੋਕਾਂ ਨੇ ਸੁਣਿਆ ਕਿ ਫੌਜ ਆ ਗਈ ਹੈ ਚੜ ਕੇ, ਉਹਨਾਂ ਨੇ ਸੁਣਿਆ ਕਿ ਗੁਰੂ ਸਾਹਿਬ ਦੇ ਨਾਲ ਫੌਜ ਹੈ, ਨਗਾਰੇ ਵੱਜ ਰਹੇ ਨੇ, ਤੋਪਾਂ ਉਹਨਾਂ ਦੇ ਨਾਲ ਨੇ, ਤੇ ਉਹ ਸਾਡੇ ਨਗਰ ਤੇ ਚੜ ਕੇ ਆ ਰਹੇ ਨੇ। ਇਹ ਬਗੌਰ ਵਾਸੀਆਂ ਨੇ ਜਦੋਂ ਸੁਣਿਆ,
ਲੂਟ ਨਾ ਲੈ ਮਹਾ ਡਰ ਪਾਇਓ,
ਉਹਨਾਂ ਨੂੰ ਡਰ ਪੈ ਗਿਆ ਕਿ ਕਿਤੇ ਜਿਹੜੀ ਇਹ ਗੁਰੂ ਜੀ ਦੀ ਫੌਜ ਆਈ ਹੈ ਸਾਡਾ ਨਗਰ ਹੀ ਨਾ ਲੁੱਟ ਲੈਣ, ਸਾਡੇ ਨਗਰ ਤੇ ਹਮਲਾ ਹੀ ਨਾ ਕਰ ਦੇਣ, ਏਦਾਂ ਦਾ ਡਰ ਉਹਨਾਂ ਦੇ ਮਨ ਚ ਪੈਦਾ ਹੋ ਗਿਆ।
ਗੈ ਗੈ ਸ਼ਸਤਰ ਭਏ ਸਵਧਾਨਾ,
ਉਹ ਸਾਰੇ ਸ਼ਸਤਰ ਧਾਰਨ ਕਰਕੇ, ਸ਼ਸਤਰ ਗ੍ਰਹਿਣ ਕਰਕੇ ਤਿਆਰ ਬਰ ਤਿਆਰ ਹੋ ਗਏ।
ਕਰਿਓ ਲੜਨ ਕੋ ਠਾਠ ਮਾਨਾ,
ਔਰ ਲੜਨ ਵਾਸਤੇ ਉਹਨਾਂ ਨੇ ਪੂਰਾ ਠਾਠ ਰਚ ਲਿਆ, ਲੜਨ ਵਾਸਤੇ ਪੂਰੀ ਤਿਆਰੀ ਕਰ ਲਈ ਉਹਨਾਂ ਨੇ ਵੀ, ਜੇ ਗੁਰੂ ਸਾਹਿਬ ਦੀ ਫੌਜ ਹਮਲਾ ਕਰੇਗੀ ਤੇ ਅੱਗੋਂ ਅਸੀਂ ਵੀ ਜਵਾਬ ਦਿਆਂਗੇ, ਲੜਾਂਗੇ। ਏਦਾਂ ਉਹਨਾਂ ਨੇ ਅੱਗੋਂ ਲੜਨ ਵਾਸਤੇ ਬਗੌਰ ਵਾਸੀਆਂ ਨੇ ਤਿਆਰੀ ਕਰ ਲਈ।
ਭੇਦ ਹੇਤ ਨਰ ਏਕ ਪਠਾਇਓ,
ਇੱਧਰ ਕਲਗੀਧਰ ਪਾਤਸ਼ਾਹ ਜੀ ਨੇ ਪਿੰਡ ਦਾ ਭੇਤ ਲੈਣ ਵਾਸਤੇ ਕਿ ਤੂੰ ਬਗੌਰ ਦਾ ਮੁਆਇਨਾ ਕਰਕੇ ਆ ਕਿ ਉੱਥੋਂ ਦੀ ਕੀ ਪ੍ਰਸਥਿਤੀ ਹੈ, ਮਹਾਰਾਜ ਜੀ ਨੇ ਆਪਣਾ ਇੱਕ ਸੇਵਕ ਭੇਜਿਆ।
ਪੇਤ ਹੇਤ ਨਰ ਏਕ ਪਠਾਇਓ, ਸਨੇ ਸਨੇ ਚੱਲ ਦਲ ਮੈਂ ਆਇਓ।
ਉਧਰੋਂ ਬਗੌਰ ਵਾਲਿਆਂ ਨੇ ਆਪਣਾ ਇੱਕ ਬੰਦਾ ਭੇਜਿਆ ਕਿ ਤੁਸੀਂ ਬਾਹਰ ਜਾ ਕੇ ਗੁਰੂ ਜੀ ਦੇ ਦਲ ਵਿੱਚ ਭੇਤ ਲੈ ਕੇ ਆਓ, ਖਬਰ ਲੈ ਕੇ ਆਓ ਕਿ ਉਹ ਹਮਲਾ ਕਰਨਗੇ ਜਾਂ ਨਹੀਂ ਕਰਨਗੇ। ਏਦਾਂ ਉਹਨਾਂ ਨੇ ਆਪਣਾ ਇੱਕ ਬੰਦਾ ਗੁਰੂ ਸਾਹਿਬ ਦੇ ਦਲ ਵਿੱਚ ਭੇਜਿਆ।
ਜਹੇ ਦੀਵਾਨ ਮੈਂ ਸਤਿਗੁਰ ਥਿਰੇ,
ਜਿੱਥੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਸਜਾ ਕੇ ਬੈਠੇ ਸਨ।
ਸ਼ੋਭਤ ਚਮਰ ਚਾਰੋ ਸਿਰ ਟੋਰੇ,
ਗੁਰਦੇਵ ਜੀ ਬੈਠੇ ਸੋਭਨੀਕ ਹੋ ਰਹੇ ਨੇ ਔਰ ਪਾਤਸ਼ਾਹ ਦੇ ਸੀਸ ਉੱਤੇ ਚਵਰ ਝੁੱਲ ਰਿਹਾ।
ਤਹਾਂ ਪਹੁੰਚ ਜੋਰੇ ਜੁਗ ਹਾਥ,
ਉੱਥੇ ਉਹ ਨਗਰ ਬਗੌਰ ਦਾ ਜਿਹੜਾ ਬੰਦਾ ਇਹਨਾਂ ਨੇ ਭੇਜਿਆ ਸੀ ਖਬਰ ਲੈਣ ਲਈ, ਪਤਾ ਕਰਨ ਲਈ ਕਿ ਵੇਖ ਕੇ ਆ ਉੱਥੇ ਕੀ ਹੋ ਰਿਹਾ, ਉਹ ਚੱਲ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਇਆ। ਆ ਕੇ ਮਹਾਰਾਜ ਜੀ ਨੂੰ ਉਹਨੇ ਨਮਸਕਾਰ ਕੀਤੀ,
ਬੰਦਨ ਕਰੀ ਨਮਰਤਾ ਸਾਥ,
ਬੜੀ ਨਿਮਰਤਾ ਸਹਿਤ ਉਹਨੇ ਹੱਥ ਜੋੜ ਕੇ ਵੰਦਨਾ ਕੀਤੀ।
ਹੁਣ ਪੁਰ ਜਨ ਕੀ ਅਰਜ ਗੁਜਾਰੀ,
ਫਿਰ ਜਿਹੜੇ ਨਗਰ ਨਿਵਾਸੀ ਸਨ ਬਘੌਰ ਦੇ, ਉਹਨਾਂ ਪਿੰਡ ਵਾਸੀਆਂ ਦੀ ਜਿਹੜੀ ਅਰਜ ਸੀ, ਬੇਨਤੀ ਸੀ, ਉਹ ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀ।
ਉਹ ਕੋ ਪਠਿਓ ਤਰਾਸ ਉਰ ਤਾਰੀ,
ਕਹਿਣ ਲੱਗਾ ਸਤਿਗੁਰੂ ਜੀ ਪਿੰਡ ਵਾਲੇ ਡਰੇ ਹੋਏ ਨੇ, ਸਾਡੇ ਸ਼ਹਿਰ ਵਾਲੇ ਬਘੌਰ ਦੇ ਨਿਵਾਸੀ ਬਹੁਤ ਜ਼ਿਆਦਾ ਡਰੇ ਹੋਏ ਨੇ, ਔਰ ਉਹਨਾਂ ਨੇ ਡਰ ਕੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਤਲ ਬਿਸਾਲ ਹੈ ਸੰਗ ਤੁਮਾਰੇ,
ਮਹਾਰਾਜ ਤੁਹਾਡੇ ਨਾਲ ਸ਼ਸਤਰ ਧਾਰੀ ਸੂਰਮੇ ਨੇ, ਤੁਹਾਡੇ ਨਾਲ ਵਿਸ਼ਾਲ ਦਲ ਹੈ, ਫੌਜਾਂ ਹਨ,
ਪ੍ਰਵਸ਼ੈ ਲੂਟੇ ਜੰਗ ਕਰ ਮਾਰੇ।
ਮਹਾਰਾਜ ਜੇ ਤੁਹਾਡੇ ਨਾਲ ਦੇ ਸਾਥੀ ਜਦੋਂ ਨਗਰ ਵਿੱਚ ਪ੍ਰਵੇਸ਼ ਕਰਨਗੇ ਬਘੌਰ ਵਿੱਚ, ਤੇ ਬਘੌਰ ਵਿੱਚ ਜੰਗ ਹੋਵੇਗਾ, ਇਹ ਨਗਰ ਨੂੰ ਲੁੱਟਣਗੇ ਮਾਰਨਗੇ, ਮਹਾਰਾਜ ਜੀ ਏਦਾਂ ਦਾ ਖਾਨਾ ਜੰਗੀ ਮਾਹੌਲ ਬਣੇਗਾ।
ਆਪ ਕਹਾਂ ਤੇ ਚੱਲ ਕਰ ਆਏ,
ਮਹਾਰਾਜ ਜੀ ਤੁਸੀਂ ਪਿੱਛੋਂ ਕਿੱਥੋਂ ਚੱਲ ਕੇ ਆਏ ਹੋ,
ਅਬ ਚਾਹਤ ਹੋ ਕਹਾਂ ਸਿਧਾਏ,
ਅੱਗੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਅੱਗੇ ਕਿਹੜਾ ਜਗ੍ਹਾ ਕਿਹੜੀ ਥਾਂ ਵੇਖਣਾ ਚਾਹੁੰਦੇ ਹੋ,
ਕੌਣ ਕਾਜ ਆਗਮਨ ਤੁਮਾਰਾ,
ਮਹਾਰਾਜ ਕਿਸ ਕੰਮ ਕਰਕੇ ਤੁਹਾਡਾ ਇੱਥੇ ਆਗਮਨ ਹੋਇਆ, ਤੁਸੀਂ ਕਿਉਂ ਆਏ ਹੋ, ਇਹ ਅਸੀਂ ਜਾਣਨਾ ਚਾਹੁੰਦੇ ਹਾਂ।
ਕਰੋ ਪ੍ਰਸੰਗ ਸੁਣਾਵਨ ਸਾਰਾ,
ਗੁਰੂ ਕਲਗੀਧਰ ਜੀ ਇਹ ਸਾਰਾ ਪ੍ਰਸੰਗ ਆਪ ਜੀ ਕਿਰਪਾ ਕਰਕੇ ਸਾਨੂੰ ਸੁਣਾਓ।
ਹਿਮਤ੍ਰਾਸਤ ਕੇ ਬਾਕ ਸੁਨੇ ਜਬ,
ਇਦਾਂ ਇਹਨਾਂ ਡਰਿਆ ਹੋਇਆਂ ਦੀ ਗੱਲ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ,
ਧਰਮ ਸਿੰਘ ਸੋ ਗੁਰੂ ਪਨਿਓ ਤਬ,
ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਭਾਈ ਧਰਮ ਸਿੰਘ ਨੂੰ ਹੁਕਮ ਕੀਤਾ, ਲਾਗੇ ਧਰਮ ਸਿੰਘ ਜੀ ਬੈਠੇ ਸਨ, ਮਹਾਰਾਜ ਜੀ ਨੇ ਧਰਮ ਸਿੰਘ ਨੂੰ ਕਿਹਾ,
ਜਹਾ ਨਗਰ ਮੈਂ ਨਰ ਸਮਝਾਵੋ,
ਮਹਾਰਾਜ ਜੀ ਕਹਿੰਦੇ ਧਰਮ ਸਿੰਘ ਇਦਾਂ ਕਰ, ਤੂੰ ਨਗਰ ਵਿੱਚ ਚਲਾ ਜਾ, ਇਹਦੇ ਨਾਲ ਚਲਾ ਜਾ ਨਗਰ ਦੇ ਵਿੱਚ, ਤੇ ਨਗਰ ਨਿਵਾਸੀਆਂ ਨੂੰ ਜਾ ਕੇ ਸਾਡੇ ਵੱਲੋਂ ਸਮਝਾਉਣਾ ਕਰ,
ਦੇ ਧੀਰਜ ਕੋ ਤਰਾਸ ਮਿਟਾਓ,
ਉਹਨਾਂ ਨੂੰ ਧੀਰਜ ਦੇ ਜਾ ਕੇ ਵੀ ਅਸੀਂ ਕੋਈ ਲੜਾਈ ਕਰਨ ਨਹੀਂ ਆਏ ਇੱਥੇ, ਅਸੀਂ ਕੋਈ ਜੰਗ ਕਰਨ ਨਹੀਂ ਆਏ, ਅਸੀਂ ਤਾਂ ਇੱਥੋਂ ਲੰਘ ਰਹੇ ਹਾਂ ਜਾ ਰਹੇ ਹਾਂ, ਤੇ ਬਘੌਰ ਦੇ ਵਿੱਚ ਅਸੀਂ ਕੇਵਲ ਉਹ ਜਗ੍ਹਾ ਵੇਖਣਾ ਚਾਹੁੰਦੇ ਹਾਂ ਜਿੱਥੇ ਭੀਮ ਨੇ ਕ੍ਰੀਚਕ ਨੂੰ ਮਾਰਿਆ ਸੀ, ਹੋਰ ਕੋਈ ਸਾਡੀ ਇੱਛਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨਗਰ ਨਿਵਾਸੀਆਂ ਨੂੰ ਜਾ ਕੇ ਸਾਡੇ ਵੱਲੋਂ ਧੀਰਜ ਦਿਓ, ਸਾਡੇ ਵੱਲੋਂ ਹੌਸਲਾ ਦਿਓ ਕਿ ਉਹ ਮਨ ਵਿੱਚ ਸਾਡੇ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਭੈ ਨਾ ਰੱਖਣ, ਡਰ ਨਾ ਰੱਖਣ।
ਆਇਸ ਪਾਏ ਗਇਓ ਤਤਕਾਲਾ,
ਭਾਈ ਧਰਮ ਸਿੰਘ ਜੀ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਸੇ ਵਕਤ ਤੋਂ ਜਿਹੜਾ ਬੰਦਾ ਆਇਆ ਸੀ ਪਿੰਡ ਚੋਂ ਬਘੌਰ ਚੋਂ, ਉਹਦੇ ਨਾਲ ਚੱਲ ਕੇ ਗਏ।
ਔਰ ਜਨ ਸਾਵਧਾਨ ਜੈ ਜਾਲਾ,
ਅੱਗੇ ਨਗਰ ਨਿਵਾਸੀ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਕੇ ਬੈਠੇ ਸੀ, ਸ਼ਸਤਰ ਫੜ ਕੇ ਵੀ ਜੇ ਹਮਲਾ ਹੋਵੇਗਾ ਤੇ ਲੜਾਈ ਕਰਾਂਗੇ। ਬਘੌਰ ਵਾਲੇ ਜਿਹੜੇ ਸਨ ਉਹ ਸ਼ਸਤਰ ਪਕੜ ਕੇ ਪੂਰੇ ਸਾਵਧਾਨ ਹੋ ਕੇ ਬੈਠੇ ਸਨ।
ਫਿਰ ਹੋਏ ਸਗਰੀ ਕਥਾ ਸੁਣਾਈ,
ਭਾਈ ਧਰਮ ਸਿੰਘ ਜੀ ਉਹਨਾਂ ਦੇ ਕੋਲ ਗਏ, ਸਾਰੇ ਨਗਰ ਨਿਵਾਸੀਆਂ ਨੂੰ ਸੰਬੋਧਨ ਕੀਤਾ, ਔਰ ਉਹਨਾਂ ਨੂੰ ਸੰਬੋਧਨ ਕਰਕੇ ਸਾਰਾ ਪ੍ਰਸੰਗ ਮਹਾਰਾਜ ਜੀ ਦਾ ਸੁਣਾਇਆ।
ਇਹ ਜਗ ਗੁਰ ਤੁਮ ਕੋ ਸੁਖਦਾਈ,
ਭਾਈ ਧਰਮ ਸਿੰਘ ਨੇ ਆਖਿਆ ਭਾਈ ਨਗਰ ਨਿਵਾਸੀਓ, ਇਹ ਸਤਿਗੁਰੂ ਜਗਤ ਗੁਰੂ ਨੇ, ਔਰ ਇਹ ਕਿਸੇ ਨੂੰ ਦੁੱਖ ਨਹੀਂ ਦਿੰਦੇ, ਸਾਰਿਆਂ ਨੂੰ ਸੁੱਖ ਦਿੰਦੇ ਨੇ। ਸਤਿਗੁਰੂ ਜੀ ਸੁੱਖ ਦਾਤੇ ਨੇ, ਇਹ ਸਾਰਿਆਂ ਨੂੰ ਸੁੱਖ ਦਿੰਦੇ ਹਨ।
ਸਿੱਖ ਹੋਏ ਮਿਲੋ ਦਰਸ ਕੋ ਜੋਵੋ,
ਕਰਕੇ ਤੁਸੀਂ ਸਾਰੇ ਨਗਰ ਨਿਵਾਸੀ ਆਪਣਾ ਡਰ ਕੱਢ ਦਿਓ ਮਨ ਚੋਂ, ਔਰ ਉਹਨਾਂ ਦੇ ਸਿੱਖ ਬਣ ਕੇ ਸੇਵਕ ਬਣ ਕੇ ਚੱਲ ਕੇ ਗੁਰੂ ਕਲਗੀਧਰ ਜੀ ਨੂੰ ਮਿਲੋ।
ਦੋਏ ਲੋਚਨ ਕੇ ਸੁਖ ਕੋ ਜੋਵੋ,
ਔਰ ਆਪਣੇ ਇਹਨਾਂ ਦੋਨਾਂ ਨੇਤਰਾਂ ਦਾ ਸੁਖ ਮਾਣੋ। ਤੁਹਾਨੂੰ ਜਿਹੜੇ ਵਿਧਾਤੇ ਨੇ ਦੋ ਅੱਖਾਂ ਦਿੱਤੀਆਂ ਨੇ, ਇਹਨਾਂ ਅੱਖਾਂ ਨਾਲ ਜਾ ਕੇ ਗੁਰੂ ਦੇ ਦਰਸ਼ਨ ਦਾ ਲਾਹਾ ਪ੍ਰਾਪਤ ਕਰੋ, ਇਹਦੇ ਤੋਂ ਵੱਡਾ ਲਾਭ ਤੁਹਾਨੂੰ ਹੋਰ ਕਦੇ ਮਿਲ ਨਹੀਂ ਸਕਦਾ।
ਭੀਮ ਸੈਨ ਜੈ ਕ੍ਰੀਚਕ ਮਾਰੇ,
ਸਤਿਗੁਰੂ ਜੀ ਇੱਥੇ ਇਸ ਕਰਕੇ ਆਏ ਨੇ ਕਿਉਂਕਿ ਜਿਸ ਜਗ੍ਹਾ ਤੇ ਭੀਮ ਸੈਨ ਨੇ ਕ੍ਰਿਚਕ ਨੂੰ ਮਾਰਿਆ ਹੈ
ਸੋ ਸਥਾਨ ਚਿਤ ਚਹਿ ਨਿਹਾਰੇ
ਉਹ ਜਗ੍ਹਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਵੇਖਣਾ ਚਾਹੁੰਦੇ ਹਨ ਮਹਾਰਾਜ ਜੀ ਉਹ ਜਗ੍ਹਾ ਵੇਖਣਾ ਚਾਹੁੰਦੇ ਜਿਹੜਾ ਕ੍ਰਿਚਕ ਸੀ ਨਾ ਖਾਲਸਾ ਜੀ ਰਾਜਾ ਵਿਰਾਟ ਹੋਇਆ ਜਿਹਦੇ ਕੋਲ ਪੰਜਾਂ ਪਾਂਡਵਾਂ ਨੇ ਗੁਪਤ ਵਾਸ ਕੱਟਿਆ ਸੀ ਕ੍ਰਿਚਕ ਦੇ ਵਿਰਾਟ ਦੇ ਕੋਲ ਤੇ ਜਿਹੜਾ ਕ੍ਰਿਚਕ ਸੀ ਇਹ ਰਾਜੇ ਵਿਰਾਟ ਦਾ ਰਿਸ਼ਤੇ ਚ ਸਾਲਾ ਲੱਗਦਾ ਸੀ ਦਰੋਪਦੀ ਇੱਥੇ ਦਾਸੀ ਬਣ ਕੇ ਰਹਿੰਦੀ ਸੀ ਔਰ ਉਹਨੇ ਦਰੋਪਦੀ ਨਾਲ ਛੇੜਖਾਨੀ ਕੀਤੀ ਸੀ ਔਰ ਭੀਮ ਸੈਨ ਨੇ ਪ੍ਰਣ ਕੀਤਾ ਸੀ ਕਿ ਮੈਂ ਇਹਦੇ ਰਕਤ ਦੇ ਨਾਲ ਦਰੋਪਦੀ ਦੇ ਸਿਰ ਦੇ ਕੇਸ ਧੋਵਾਂਗਾ ਤੇ ਉਹਨੇ ਕ੍ਰਿਚਕ ਮਾਰਿਆ ਸੀ ਕ੍ਰਿਚਕ ਨੂੰ ਮਾਰ ਕੇ ਉਹਦੇ ਖੂਨ ਦੇ ਨਾਲ ਦਰੋਪਦੀ ਦੇ ਵਾਲ ਧੋਏ ਸਨ ਉਹਦੇ ਕੇਸ ਧੋਏ ਸਨ ਐਸਾ ਇਤਿਹਾਸ ਮਹਾਭਾਰਤ ਦਾ ਆਉਂਦਾ ਹੈ ਤੋ ਕਲਗੀਧਰ ਪਾਤਸ਼ਾਹ ਜੀ ਉਹੀ ਜਗ੍ਹਾ ਵੇਖਣਾ ਚਾਹੁੰਦੇ ਸੀ ਧਰਮ ਸਿੰਘ ਜੀ ਦੱਸ ਰਹੇ ਨੇ ਕਿ ਸਤਿਗੁਰੂ ਜੀ ਉਹ ਜਗ੍ਹਾ ਵੇਖਣਾ ਚਾਹੁੰਦੇ ਨੇ ਬਘੌਰ ਦੇ ਵਿੱਚ ਜਿੱਥੇ ਭੀਮ ਸੈਨ ਨੇ ਕ੍ਰਿਚਕ ਨੂੰ ਮਾਰਿਆ ਸੀ
ਤੁਮ ਨਾਹਕ ਕਿਉਂ ਤ੍ਰਾਸਤ ਪਏ
ਨਾਹਕ ਬਿਨਾਂ ਗੱਲ ਤੋਂ ਆਪਣੇ ਮਨ ਚ ਕਿਉਂ ਡਰ ਰੱਖਦੇ ਹੋ
ਪੁਰ ਕੋ ਨਹਿ ਵਿਗਾੜ ਚਿਤ ਠਏ
ਸਤਿਗੁਰੂ ਜੀ ਤੁਹਾਡੇ ਨਗਰ ਦਾ ਕੁਝ ਵੀ ਨਹੀਂ ਵਿਗਾੜਨਾ ਚਾਹੁੰਦੇ ਉਹ ਤੁਹਾਡੇ ਨਗਰ ਦਾ ਕੁਝ ਨਹੀਂ ਵਿਗਾੜਨਾ ਚਾਹੁੰਦੇ
ਧਰਮ ਸਿੰਘ ਇਮ ਦਿਓ ਦਿਲਾਸਾ
ਇਹ ਤਾਂ ਭਾਈ ਧਰਮ ਸਿੰਘ ਨੇ ਨਾ ਨਗਰ ਨਿਵਾਸੀਆਂ ਨੂੰ ਦਿਲਾਸਾ ਦਿੱਤਾ
ਤਦਪਨਤੀ ਨੇ ਪਇਓ ਪਰਵਾਸਾ
ਫਿਰ ਵੀ ਉਹ ਪਿੰਡ ਵਾਲੇ ਇੰਨੇ ਡਰੇ ਹੋਏ ਸੀ ਉਹਨਾਂ ਨੇ ਭਰੋਸਾ ਨਹੀਂ ਕੀਤਾ ਭਾਈ ਧਰਮ ਸਿੰਘ ਦੀ ਕਹੀ ਹੋਈ ਗੱਲ ਤੇ ਵੀ ਉਹਨਾਂ ਨੇ ਪ੍ਰਵਾਸਾ ਨਹੀਂ ਕੀਤਾ
ਆਪਣੋ ਸੇਵਰ ਫਰਕ ਸੋ ਕਰੀਏ
ਕਹਿਣ ਲੱਗੇ ਜੇ ਗੁਰੂ ਜੀ ਦੀ ਇਹ ਮਨਸਾ ਹੈ ਤੇ ਫਿਰ ਏਦਾਂ ਕਰੋ ਧਰਮ ਸਿੰਘ ਜੀ ਗੁਰੂ ਜੀ ਨੂੰ ਕਹੋ ਕਿ ਸਾਡੇ ਨਗਰ ਦੇ ਨੇੜੇ ਨਾ ਡੇਰਾ ਕਰਨ ਦੂਰ ਹੀ ਡੇਰਾ ਰੱਖਣ ਉਹ ਆਪਣਾ ਡੇਰਾ ਸਾਡੇ ਨਗਰ ਤੋਂ ਦੂਰ ਕਰਕੇ ਹੀ ਰੱਖਣ
ਔਰ ਜਨ ਕੋ ਡਰ ਉਰ ਤੇ ਹਰੀਏ
ਔਰ ਨਗਰ ਨਿਵਾਸੀਆਂ ਦਾ ਜਿਹੜਾ ਡਰ ਹੈ ਉਹ ਤਾਂ ਦੂਰ ਹੋਵੇਗਾ ਜੇ ਗੁਰੂ ਜੀ ਦੂਰ ਰਹਿਣਗੇ
ਨੈ ਸਮਝੇ ਬਹੁ ਕੈ ਸਮਝਾਏ
ਭਾਈ ਧਰਮ ਸਿੰਘ ਨੇ ਬਹੁਤ ਸਮਝਾਇਆ ਬਈ ਏਦਾਂ ਨਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲੂ ਦਿਆਲੂ ਨੇ ਪਰ ਇਹ ਨਹੀਂ ਮੰਨੇ ਇਹ ਨਗਰ ਨਿਵਾਸੀ ਨਹੀਂ ਮੰਨੇ
ਧਰਮ ਸਿੰਘ ਤਬ ਹਟ ਕਰ ਆਏ
ਆਖਿਰ ਭਾਈ ਧਰਮ ਸਿੰਘ ਜੀ ਉਥੋਂ ਵਾਪਸ ਪਿੱਛੇ ਮੁੜ ਕੇ ਆ ਗਏ
ਪ੍ਰਭ ਆਗੇ ਅਰਦਾਸ ਬਖਾਨੀ
ਭਾਈ ਧਰਮ ਸਿੰਘ ਨੇ ਆ ਕੇ ਕਲਗੀਧਰ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਾਰਾ ਉਥੋਂ ਦਾ ਪ੍ਰਸੰਗ ਸੁਣਾਇਆ
ਔਰ ਜਨ ਤ੍ਰਸਤ ਧੀਰ ਬਿਸਰਾਨੀ
ਕਹਿਣ ਲੱਗੇ ਮਹਾਰਾਜ ਜੀ ਨਗਰ ਨਿਵਾਸੀ ਡਰੇ ਹੋਏ ਨੇ ਔਰ ਉਹਨਾਂ ਨੇ ਆਪਣੇ ਅੰਦਰ ਦਾ ਧੀਰਜ ਜਿਹੜਾ ਹੈ ਉਹ ਤਿਆਗ ਦਿੱਤਾ ਹੋਇਆ ਹੈ
ਸੁੰਦਰ ਉਪਬਨ ਤਰਵਰ ਠੋਰ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਆਖਿਆ ਚਲੋ ਕੋਈ ਗੱਲ ਨਹੀਂ ਬੜੀ ਸੋਹਣੀ ਜਗ੍ਹਾ ਸੀ ਬੜਾ ਸੁੰਦਰ ਬਗੀਚਾ ਸੀ ਜਿੱਥੇ ਮਹਾਰਾਜ ਜੀ ਉਤਰੇ ਹੋਏ ਨੇ
ਕੁਛ ਕ ਫਰਕ ਤੇ ਹੈ ਇੱਕ ਔਰ
ਮਹਾਰਾਜ ਜੀ ਨੂੰ ਧਰਮ ਸਿੰਘ ਜੀ ਕਹਿਣ ਲੱਗੇ ਮਹਾਰਾਜ ਜਿਹੜਾ ਬਘੌਰ ਪਿੰਡ ਹੈ ਇਹਦੇ ਤੋਂ ਕੁਝ ਦੂਰੀ ਤੇ ਇੱਕ ਹੋਰ ਬਾਗ ਹੈ ਬੜਾ ਸੁੰਦਰ ਬਗੀਚਾ ਬੜੀ ਸੋਹਣੀ ਜਗ੍ਹਾ ਹੈ
ਹੋਰ ਮਾਵੋ ਸ਼੍ਰੀ ਮੁਖ ਤੇ ਡੇਰਾ
ਮਹਾਰਾਜ ਤੁਸੀਂ ਹੁਕਮ ਕਰੋ ਉੱਥੇ ਚੱਲ ਕੇ ਡੇਰਾ ਕਰ ਲਈਏ ਨਾਲੇ ਉਹ ਨਗਰ ਤੋਂ ਥੋੜਾ ਦੂਰ ਵੀ ਹੈ ਤੇ ਬੜਾ ਸੁੰਦਰ ਬਗੀਚਾ ਬਾਗ ਹੈ ਉੱਥੇ ਚੱਲ ਕੇ ਡੇਰਾ ਕਰ ਲਈਏ
ਸਭ ਬਿਦਤੇ ਹੋਏ ਆਨੰਦ ਕਨੇਰਾ
ਸਭ ਪ੍ਰਕਾਰ ਨਾਲ ਸਭ ਦੇ ਅੰਦਰ ਆਨੰਦ ਰਹੇਗਾ ਸਭ ਖੁਸ਼ ਰਹਿਣਗੇ
ਸੁਣ ਕੇ ਨਾਥ ਕਿਰਪਾ ਕਰ ਕਹਿਓ
ਸੁਣ ਕੇ ਜਗਤ ਨਾਥ ਜੀ ਨੇ ਕਿਰਪਾ ਕਰਕੇ ਬਚਨ ਕਹੇ
ਕਰੋ ਸਿਵਰ ਜੈ ਉਪਬਨ ਲਇਓ
ਮਹਾਰਾਜ ਜੀ ਨੇ ਆਖਿਆ ਚਲੋ ਭਾਈ ਉੱਥੇ ਹੀ ਡੇਰਾ ਕਰ ਲੋ ਜਿੱਥੇ ਉਹ ਬਾਗ ਹੈ
ਜੜ ਪ੍ਰਭ ਗਏ ਪਿੱਖਿਓ ਸ਼ੁਭ ਬਾਗ
ਮਹਾਰਾਜ ਸੱਚੇ ਪਾਤਸ਼ਾਹ ਜੀ ਚੜ ਕੇ ਗਏ ਜਿੱਥੇ ਉਹ ਸੋਹਣਾ ਬਾਗ ਸੀ
ਤਰ ਛਾਇਆ ਸੁੰਦਰ ਜੈ ਲਾਗ
ਬੜੇ ਸੋਹਣੇ ਦਰਖਤਾਂ ਦੀ ਸੋਹਣੀ ਛਾਂ ਹੈ ਸੁੰਦਰ ਦਰਖਤ ਹਨ
ਡੇਰਾ ਕਰਿਓ ਸਿੰਘ ਸਮੁਦਾਏ
ਸਾਰੇ ਸਿੰਘਾਂ ਨੇ ਮਹਾਰਾਜ ਜੀ ਦੇ ਸਮੇਤ ਇੱਥੇ ਡੇਰਾ ਕੀਤਾ ਹੈ
ਤਬ ਪੁਰ ਜਨ ਦਰਸ਼ਨ ਕੋ ਆਏ
ਸਾਰੇ ਨਗਰ ਨਿਵਾਸੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ
ਮਿਲੇ ਸੋ ਦੇ ਗਨ ਉਪਹਾਰੂ
ਅਨੇਕਾਂ ਪ੍ਰਕਾਰ ਪ੍ਰਕਾਰ ਦੇ ਉਪਹਾਰ ਭੇਟਾਵਾਂ ਦੇ ਕੇ ਸਤਿਗੁਰਾਂ ਨੂੰ ਮਿਲੇ ਹਨ।
ਵੰਦਨ ਕਰੇ ਹੇਰ ਮੁਖ ਚਾਰੂ,
ਮਹਾਰਾਜ ਜੀ ਦੇ ਸੋਹਣੇ ਸੁੰਦਰ ਸਰੂਪ ਨੂੰ ਵੇਖ ਵੇਖ ਕੇ ਵੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ।
ਸ਼੍ਰੀ ਪ੍ਰਭ ਕਰੁਣਾ ਕਰ ਫੁਰਮਾਇਓ,
ਸਤਿਗੁਰੂ ਜੀ ਨੇ ਕਰੁਣਾ ਦੇ ਘਰ ਵਿੱਚ ਆ ਕੇ ਬਚਨ ਕੀਤਾ।
ਕੋਖੇ ਚਲੈਨ ਕਰੇ ਨਾ ਤਾਇਓ,
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਬਾਹਰ ਦੌੜ ਭੱਜ ਕਰਨ ਦੀ, ਖੇਚਲ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ।
ਕਾਸ ਅਰ ਈਂਧਨ ਲਿਓ ਨਾ ਕੋਈ,
ਨਾ ਘਾਹ ਲੈਣ ਜਾਓ ਨਾ ਹੀ ਲੱਕੜੀਆਂ ਲੈਣ ਜਾਓ, ਇੱਥੇ ਹੀ ਸਾਰਾ ਕੁਝ ਪਹੁੰਚ ਜਾਏਗਾ।
ਇਸੇ ਥਲ ਸਭ ਪ੍ਰਾਪਤ ਹੋਈ,
ਨਾ ਤੁਸੀਂ ਲੱਕੜਾਂ ਲੈਣ ਜਾਓ ਨਾ ਘਾਹ ਵੱਢਣ ਜਾਓ, ਜੋ ਕੁਝ ਚਾਹੀਦਾ ਤੁਹਾਨੂੰ ਇੱਥੇ ਹੀ ਸਾਰਾ ਕੁਝ ਮਿਲ ਜਾਏਗਾ।
ਬਾਗ ਪਲੋ ਥਲ ਬਹੁ ਸੁਖਦਾਈ,
ਮਹਾਰਾਜ ਜੀ ਕਹਿੰਦੇ ਬਾਗ ਸੁੰਦਰ ਹੈ, ਭਲਾ ਹੈ, ਸੁਖਦਾਈ ਹੈ।
ਇਸ ਮੈਂ ਤੇਲੇ ਹੋ ਚੈ ਸਮੁਦਾਈ,
ਜੋ ਚਾਹੀਦਾ ਤੁਹਾਨੂੰ ਇੱਥੋਂ ਹੀ ਸਾਰਾ ਕੁਝ ਮਿਲ ਜਾਏਗਾ।
ਕਨੇ ਨਗਰ ਜਨ ਜਬਈ ਆਏ,
ਏਦਾਂ ਜਦੋਂ ਨਗਰ ਨਿਵਾਸੀ ਆਏ,
ਲੇ ਤਿੰਨ ਕੋ ਸੰਗ ਪ੍ਰਭੂ ਸਿਧਾਏ,
ਉਹ ਜਦੋਂ ਨਗਰ ਨਿਵਾਸੀ ਸਤਿਗੁਰਾਂ ਕੋਲ ਆਏ, ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਗੁਰੂ ਸਾਹਿਬ ਨੇ ਦੂਰ ਡੇਰਾ ਕਰ ਲਿਆ। ਉਹ ਆਏ ਤੇ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਨਗਰ ਬਗੌਰ ਵਿੱਚ ਗਏ।
ਕ੍ਰੀਚਕ ਹਤਨ ਥਾਨ ਅਵਲੋਕਨ,
ਮਹਾਰਾਜ ਜੀ ਉਹ ਜਗ੍ਹਾ ਵੇਖਣ ਵਾਸਤੇ ਗਏ ਜਿੱਥੇ ਕ੍ਰੀਚਕ ਨੂੰ ਮਾਰਿਆ ਸੀ।
ਬੂਜਤ ਚਲੇ ਲੀਏ ਪੁਰ ਲੋਕਨ,
ਮਹਾਰਾਜ ਜੀ ਨੇ ਪੁੱਛਿਆ ਤੇ ਨਗਰ ਨਿਵਾਸੀ ਸਤਿਗੁਰਾਂ ਨੂੰ ਲੈ ਕੇ ਗਏ।
ਸਿੰਘਨ ਪ੍ਰਤ ਅਸ ਹੁਕਮ ਬਖਾਨਾ,
ਸਿੰਘਾਂ ਨੂੰ ਵੀ ਮਹਾਰਾਜ ਜੀ ਨੇ ਕਹਿ ਦਿੱਤਾ ਨਾਲ ਦੇ ਸਾਥੀਆਂ ਨੂੰ,
ਚਲੇ ਪਿਆ ਦੇ ਤਜੇ ਕਿਕਾਨਾ,
ਮਹਾਰਾਜ ਜੀ ਕਹਿੰਦੇ ਵੀ ਪੈਦਲ ਚੱਲੋ ਸਾਰੇ, ਨਾਲ ਘੋੜੇ ਛੱਡ ਦਿਓ।
ਇਮ ਸੁਣ ਕਰ ਗਨ ਕੀਸ ਪਿਆਨਾ,
ਇਹਦਾ ਸੁਣ ਕੇ ਮਹਾਰਾਜ ਜੀ ਦੇ ਬਚਨ ਸਤਿਗੁਰਾਂ ਦੇ ਨਾਲ ਕੁਝ ਸੇਵਾਦਾਰ ਚੱਲ ਪਏ।
ਪਹੁੰਚੇ ਕੋਸ ਉੱਚ ਬਹੁ ਥਾਨਾ,
ਕੋਕ ਦਾ ਪੈਂਡਾ ਤੈ ਕੀਤਾ ਤੇ ਅੱਗੇ ਕੁੱਚੀ ਥਾਂ ਵੇਖੀ।
ਭਲੇ ਭਲੇ ਥਲ ਗੁਰੂ ਨਿਹਾਰੇ,
ਭਲੀਆਂ ਭਲੀਆਂ ਥਾਵਾਂ ਸਨ ਮਹਾਰਾਜ ਜੀ ਨੇ ਵੇਖੀਆਂ ਹਨ।
ਦੂਜੇ ਨਰਨ ਬਤਾਵਨ ਸਾਰੇ,
ਨਗਰ ਵਾਲੇ ਪੁੱਛਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਨਗਰ ਨਿਵਾਸੀਆਂ ਨੂੰ, ਉਹ ਦੱਸਦੇ ਨੇ।
ਤਹਾਂ ਅਪਰ ਗ੍ਰਾਮਨ ਕੇ ਲੋਕ,
ਹੋਰ ਵੀ ਕਈ ਪਿੰਡਾਂ ਦੇ ਲੋਕ
ਆਏ, ਪ੍ਰਭ ਕੋ ਦਰਸ ਬਿਲੋ,
ਸਤਿਗੁਰੂ ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆਏ।
ਦਰ ਤਰ ਜਿਨ ਜਿਨ ਅਰਜ ਬਖਾਨੀ,
ਜਿਨੇ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ।
ਸਿੰਘਨ ਪ੍ਰਤ ਗੁਰ ਬੋਲੇ ਬਾਣੀ,
ਸਿੰਘਾਂ ਪ੍ਰਤੀ ਮਹਾਰਾਜ ਜੀ ਨੇ ਹੁਕਮ ਕੀਤਾ।
ਇੱਕ ਇੱਕ ਗ੍ਰਾਮ ਨਗਰ ਮੈਂ ਜਾਓ,
ਮਹਾਰਾਜ ਜੀ ਕਹਿੰਦੇ ਵੀ ਇੱਕ ਇੱਕ ਸਿੰਘ ਇੱਕ ਇੱਕ ਪਿੰਡ ਚ ਜਾਓ, ਤਾਂ ਜੋ ਪਿੰਡ ਵਾਲਿਆਂ ਨੂੰ ਭਰੋਸਾ ਬਣ ਜੇ ਕਿ ਅਸੀਂ ਇਹਨਾਂ ਨੂੰ ਲੁੱਟਣ ਮਾਰਨ ਨਹੀਂ ਆਏ, ਅਸੀਂ ਕੇਵਲ ਇਸ ਇਲਾਕੇ ਨੂੰ ਵੇਖਣ ਵਾਸਤੇ ਆਏ ਆ। ਮਹਾਰਾਜ ਜੀ ਨੇ ਇੱਕ ਇੱਕ ਸਿੰਘ ਜਾਣ ਦਾ ਹੁਕਮ ਕੀਤਾ।
ਕਰੇ ਜੋਖੇ ਚਲ ਤਿਸੇ ਹਟਾਵੋ,
ਮਹਾਰਾਜ ਜੀ ਨੇ ਆਖਿਆ ਜਿਹੜੇ ਨਗਰ ਨਿਵਾਸੀ ਡਰ ਰਹੇ ਨੇ ਉਹਨਾਂ ਸਾਰਿਆਂ ਨੂੰ ਹੌਸਲਾ ਦਿਓ, ਜਾ ਕੇ ਧੀਰਜ ਦਿਓ।
ਨਾਥ ਹੁਕਮ ਸੁਣ ਸੁਣ ਕਰ ਗਏ,
ਸਤਿਗੁਰਾਂ ਦਾ ਹੁਕਮ ਸੁਣ ਕੇ ਇੱਕ ਇੱਕ ਸਿੰਘ ਇੱਕ ਇੱਕ ਪਿੰਡ ਦੇ ਵਿੱਚ ਗਿਆ।
ਦੇ ਦੇ ਧੀਰ ਬਚਾਵਤ ਪਏ,
ਏਦਾਂ ਉਹਨਾਂ ਨੂੰ ਧੀਰਜ ਦੇ ਕੇ ਸਭ ਨੂੰ ਹੌਸਲਾ ਦਿੱਤਾ।
ਕਰ ਕਰ ਸੈਲ ਬਿਲੋਕੇ ਥਾਨ,
ਇਹਦਾ ਮਹਾਰਾਜ ਜੀ ਨੇ ਸੈਲ ਕਰ ਕਰਕੇ ਜਗਾਵਾਂ ਵੇਖੀਆਂ।
ਉਤਰੇ ਆਨ ਗੁਰੂ ਭਗਵਾਨ,
ਔਰ ਗੁਰੂ ਭਗਵਾਨ ਸਤਿਗੁਰੂ ਜੀ ਵਾਪਸ ਆਪਣੀ ਜਗ੍ਹਾ ਤੇ ਆਏ ਹਨ।
ਤੈ ਡੇਰੇ ਕੋ ਕੀਨ ਮੁਕਾਮ,
ਮਹਾਰਾਜ ਜੀ ਨੇ ਆਪਣੀ ਜਗ੍ਹਾ ਤੇ ਡੇਰੇ ਤੇ ਮੁਕਾਮ ਕੀਤਾ ਹੈ।
ਦੇਖਿਓ ਜੈ ਕੈ ਥਲ ਅਬੇ ਰਾਮ,
ਸੋਹਣੀਆਂ ਜਗਾਵਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੀਆਂ ਨੇ। ਬਗੌਰ ਵੇਖੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਟਿਕੇ ਹੋਏ ਨੇ। ਗੁਰਦੇਵ ਦੀ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।